Egiji, Tohada Time, Value Rakhda. Appointment be lower nahi, first come, first served. State of the art facility, trained technicians rahi, best high grade oils, filters, engine di jaan vadaunde. Aur ki chahida, tin location to tuhadi seva karde. UTL, exit 268 Highway 401 Cambridge, exit 579 Highway 401 Napanee, exit 5 QEW Fort Erie. Service or quality bitch, sabto parmukna. QTL, 519-622-0660. Jo aave, so razi jaave.
پڑھ پڑھ عالم فاضل ہوئوں کدے اپنے آپ نو پڑھیا ہی نہیں جا جا بڑھدا مندر مسیتی کدے من اپنے وچ بڑھیا ہی نہیں میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا جیہدے وچ وکھ وکھ ٹاپکاں نو بڑے سمپل طریقے دے نال تاڈے روبرو پیش کرن دی کوشش کراں گا مائنڈ اینڈ باڈی پروگرام دیکھ رہے لکھاں ہی درشکاں تے سروتیاں نوں ڈاکٹر نریندر روی دا پیار بھریا نمسکار سلام علیکم ست سری اکال اینڈ ویری گڈ مارننگ جس طرح کہ تانوں پتہ ہی ہے کہ اپاں ہر سنڈے نوں سویرے 10 بجے تو لے کے 11 بجے تک 770 AM ریڈیو دے اوپر میں پروگرام مائنڈ اینڈ باڈی لے کے حاضر ہوں جیہدے وچ تقریباً زیادہ تر سپرچل ٹاپکس نوں ڈسکس کیتا جاندا ہے اُہدا کارن یہ ہے کہ میری جیہڑی بیسک ٹیچنگ ہے بیسک جیہڑی ایجوکیشن ہے اوہ کمپیریٹو ریلیجن دی ہے پی ایچ ڈی کیتی ہے میں نے کمپیریٹو ریلیجن تے سکھ دھرم بھی ہے ہندو دھرم بھی ہے اسلام بھی ہے یوراسٹیرینزم ہے کرسچن ہے تاؤزم تے ہے سو اس کر کے جتھے میں سٹڈی کیتی تھوڑا جا پڑھایا بھی تے تھوڑا جا اپنی زندگی دے وچ جو کچھ پڑھیا اونوں امپلیمنٹ بھی کیتا اس کر کے جو میرے زندگی دے وچ وچار بنے نے انہاں نوں میں ہلکے پھلکے ڈھنگ دے نال تہاڈے اگے روب روب کردا ہاں کل ملا کے جڑا پروگرام ہوندا ہے یہ عرفہ مظفر جی دے سہیوگ دے نال پیش کیتا جاندا ہے یہ ٹھیک ہے کہ میرے پروگرام دے وچ کوئی بھی ایڈورٹائزمنٹ نہ پیڈ ہوندی ہے تے نہ ہی ان پیڈ ہوندی ہے پر کچھ سجنا دے جڑے جہدے نال سوسائٹی دا فائدہ ہووے جہدے نال لوکاں دا فائدہ ہووے وہ میں ضرور تہاڈے نال سانجھیا کردا وہ بھی تا جدو میں خود بندیاں نال ڈیل کیتا ہووے چاہے وہ کوئی بزنس ہے چاہے کوئی ریئل اسٹیٹ دا بندہ ہے اج جڑی ہمیشہ دی طرح میں گل کراں گا وہ یہی کہ جدوں بھی تسی کدے کوئی پراپرٹی خریدنی ہے یا بیچنی ہے وہ پراپرٹی تہاڈا گھر ہو سکدا ہے تہاڈی دکان ہو سکدی ہے تہاڈا گیس سٹیشن ہو سکدا ہے تہاڈا فارم ہاؤس ہو سکدا ہے گل مکدی ہے کہ جاں تسی خریدنو یا تسی بیچنی ہے دونوں دے لئی ہی تانوں ایک بچولے دی ایک دلال دی ایک مڈل مین دی ایک ریئل اسٹیٹ دے ایجنٹ دی لوڑ پیندی ہے جڑا کہ دونوں پاسے گل بات کرا کے اپنی ڈیل فائنل کر دیندا تے وچوں وہ اپنی چنگ کڈ لیندا ہے وچوں اپنی دلالی لے لیندا ہے وچوں اپنی کمیشن لے لیندا ہے کینیڈا دے وچ ایک ٹریجڈی ہے کہ جڑی وہ چنگ ہے جڑی وہ کمیشن ہے وہ پرسنٹیج دے آدھار تے ہے کہ جے فار ایگزامپل تسی 2 لاکھ دا مکان خریدیا جا بیچیا ہے تا اس نوں 3 تے 3 6 دونوں پاسے 6% دینی پو 12,000 تھوڑا وچوں نکل جاؤ گا اوہی ایگزیکٹ ہوں جدوں مکاناں دیاں قیمتاں 2 لاکھ نہیں 20 لاکھ ہو گئی تے کمیشن پھر اوہی ہے پرسنٹیج دے انوسار جڑا بندہ پہلا 12 لاکھ بناؤندا سی دونوں پاسے نکل دے تہاڈے ہن 1,20,000 نکل جاندا ہے سو پیسے دب کے ہو گئے وچ کمیشن دے اگلا کی ہے تانوں پوری گل دسدا نہیں جے فار ایگزامپل تسی مکان خریدنے ہیں یا کوئی پراپرٹی خریدنی ہے وہ کسے نوں ودھیا ڈیل لے دیں گے آپاں تہاڈے کول کچھ نہیں لینا یہ چلاکی ہے تہاڈے کول کچھ نہیں لینا پر تہاڈے کر کے انہوں بہت کچھ مل جانا وہ حصہ منگنا اپنا جہے بندے کہندے نے ایلیگل ہے ایلیگل کچھ نہیں ہے سوڈی صاحب ہمیشہ کہ کہندے نے میں بالکل لکھا ہوا ہے کہ کیش بیک تسی واپس منگ سکتے ہو بھی تم مینوں جڑے تینوں ہی میرے کر کے قیمت بدنی ہے تینوں پیسے تیری جیب چ ملنے نے بے شک وکیل نے پا دینے پتہ ہی نہیں لگنا سانوں ਇਸੇ ਕਰਕੇ ਵੀ ਪ੍ਰੋਬਲਮ ਹੈ। ਤੂੰ ਮੈਨੂੰ ਵਿੱਚੋਂ ਕੀ ਦੇਂਗਾ, ਕਿਸ ਤਰ੍ਹਾਂ ਕਹੇਗਾ, ਡਿਟੇਲ ਚ ਖੁੱਲ ਕੇ ਗੱਲ ਕਰੋ, ਬਾਅਦ ਚ ਨਾ ਪਛਤਾਉਣਾ ਪਵੇ। ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਤੁਹਾਡੇ ਘਰ ਦਾ ਜਾਣ ਪਛਾਣ ਵਾਲਾ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਤੁਹਾਡੀ ਸੁਸਾਇਟੀ ਦਾ ਹੋਵੇ, ਤੁਹਾਡੇ ਧਰਮ ਦਾ ਹੋਵੇ। ਮੈਂ ਕਹਿੰਦਾ ਉਸੇ ਨੂੰ ਦੇ ਦਿਓ, ਪਰ ਦੋ ਚਾਰ ਪੰਜ ਬੰਦਿਆਂ ਨੂੰ ਹੋਰ ਬੁਲਾ ਲਓ, ਤੁਹਾਡੇ ਕਹੇ ਦੇ ਮੁਤਾਬਕ ਆਉਣਗੇ, ਉਹਦੇ ਨਾਲ ਗੱਲਬਾਤ ਕਰੋ। ਇੱਕ ਤਾਂ ਤੁਹਾਨੂੰ ਨੌਲੇਜ ਹੋਜੂਗੀ ਤੇ ਦੂਜਾ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਤੁਹਾਡੇ ਲਈ ਕਿਹੜਾ ਫਾਇਦੇਮੰਦ ਹੈ। ਜਿਹੜਾ ਵੀ ਫਾਇਦੇਮੰਦ ਹੈ, ਜੇ ਪਹਿਲਾ ਦੂਜਾ ਤੀਜਾ ਚੌਥਾ, ਉਹਦੇ ਨਾਲ ਡੀਲ ਕਰੋ ਤਾਂ ਕਿ ਤੁਹਾਨੂੰ ਪੈਸੇ ਵੀ ਬਚ ਜਾਣ ਤੇ ਤੁਹਾਨੂੰ ਬਾਅਦ ਚ ਪਛਤਾਉਣਾ ਨਾ ਪਵੇ। ਮੇਰੇ ਵੱਲੋਂ ਹਮੇਸ਼ਾ ਇੱਕ ਨਾਂ ਰਿਕਮੈਂਡ ਕੀਤਾ ਜਾਂਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਤੁਸੀਂ ਕਹੋਗੇ ਇਹ ਕਿਉਂ ਕਰਦੇ ਹੋ, ਇਹ ਮੈਂ ਇਸ ਕਰਕੇ ਕਰਦੇ ਹਾਂ ਕਿ ਮੈਂ ਇਹਨਾਂ ਨੂੰ ਪਿਛਲੇ 6 ਸਾਲਾਂ ਤੋਂ ਹਰ ਤਰੀਕੇ ਨਾਲ ਡੀਲ ਕੀਤਾ। ਇਹ ਤਾਂ ਕੋਈ ਖੁਦਾ ਦੀ ਰਹਿਮਤ ਹੈ, ਪਰਮਾਤਮਾ ਦੀ ਰਹਿਮਤ ਹੈ, ਜਿਹੜੀਆਂ ਕਿ ਸਾਡੇ ਚ ਹੇਰਾ ਫੇਰੀਆਂ ਨੇ, ਚਲਾਕੀਆਂ ਨੇ, ਪੈਸੇ ਦੀ ਦੌੜ ਹੈ, ਉਹ ਤੋਂ ਇਹ ਬਿਲਕੁਲ ਸੁਤੰਤਰ ਨੇ, ਕੰਟੈਂਟਮੈਂਟ ਹੈ, ਹੱਕ ਹਲਾਲ ਦੀ ਕਮਾਈ ਚ ਵਿਸ਼ਵਾਸ ਕਰਦੇ ਨੇ, ਦਵੰਨੀ ਨਹੀਂ ਕਿਸੇ ਦੀ ਝਾਕਦੇ ਵੀ ਮੈਂ ਵਿੱਚੋਂ ਹੇਰਾ ਫੇਰੀ ਕਰਕੇ ਲੈ ਲਾਂ। ਲੋਕ ਜੋ ਮਰਜ਼ੀ ਠੱਗੀਆਂ ਠੋਰੀਆਂ ਕਰ ਜਾਂਦੇ ਇਹਨਾਂ ਨਾਲ, ਇਹਨਾਂ ਨੂੰ ਕੋਈ ਨਹੀਂ ਹੈ, ਕਹਿੰਦੇ ਮੇਰਾ ਇੱਕੋ ਹੀ ਮੁੰਡਾ, ਮੈਂ ਆਰਾਮ ਨਾਲ ਸੌਣੀ ਚਾਹੁੰਦੀ ਹਾਂ, ਜਿੰਨਾ ਦਿੱਤਾ ਓਨਾ ਹੀ ਮਾਲਕ ਨੇ, ਬਹੁਤ ਹੈ। ਸੋ ਇਸ ਕਰਕੇ ਠੱਗੀ ਠੋਰੀ ਦਾ ਨੇੜੇ ਨਹੀਂ, ਤੇ ਜੇ ਮੈਂ ਡੀਲ ਕੀਤਾ ਇਸ ਕਰਕੇ ਤੁਹਾਡਾ ਨਾਂ ਰਿਕਮੈਂਡ ਕਰਦਾ, ਪ੍ਰਤਿਆ ਕੇ ਦੇਖ ਲਓ, ਡੀਲ ਕਰਕੇ ਦੇਖ ਲਓ ਮੇਰੀ ਗੱਲ ਸੱਚੀ ਹੈ ਕਿ ਝੂਠੀ ਹੈ। ਉਹਨਾਂ ਨੂੰ ਫੋਨ ਕਰਨਾ ਅਰਫਾ ਮੁਜ਼ੱਫਰ ਜੀ ਨੂੰ, ਤੇ ਫੋਨ ਹੈਗਾ 6478986245 6478986245 ਤੇ ਨੰਬਰ ਤੁਸੀਂ ਕਾਲ ਕਰੋ, ਖੁੱਲ ਕੇ ਗੱਲਬਾਤ ਕਰੋ, ਹੋਰਾਂ ਨਾਲ ਵੀ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਸੋ ਇੰਨੀ ਕੁ ਮੇਰੀ ਬੇਨਤੀ ਹਮੇਸ਼ਾ ਹੁੰਦੀ ਹੈ। ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਲਵਾਂਗੇ ਕਿ ਐਵਰੀ ਡੇ ਜਾਂ ਡੇਲੀ ਸਾਡੀਆਂ ਕੀ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਨੇ, ਸਾਨੂੰ ਕੀ ਕੰਮ ਕਰਨੇ ਚਾਹੀਦੇ ਨੇ, ਕੀ ਡਰਾਮੇ ਦੇਖਣੇ ਚਾਹੀਦੇ ਨੇ, ਕੀ ਫੋਨ ਫੜ ਕੇ ਦੇਖ ਤੇਰੇ ਦੀ ਚੁਗਲੀ ਚਾਚੀ ਦੀ, ਮਾਸੀ ਦੀ, ਫੁੱਫੀ ਦੀ, ਤਾਈ ਦੀ, ਬਸ ਉਹਦਾ ਫੋਨ ਬੰਦ ਕੀਤਾ ਅਗਲੇ ਦੀ ਚੁਗਲੀ, ਇਸ ਤਰ੍ਹਾਂ ਟਾਈਮ ਹੈ, ਜਾਂ ਰੋਟੀ ਬਣਾਉਂਦੇ ਡਰਾਮੇ ਦੇਖਦੇ ਹਾਂ, ਇਹੀ ਗੱਲ ਹੈ, ਜਾਂ ਸੌ ਜਾਂਦੇ ਘਰਾੜੇ ਮਾਰੀ ਜਾਂਦੇ ਹਾਂ, ਜਾਂ ਕੋਈ ਜੂਆ ਜਾ ਖੇਲ ਜਾਂ ਕਿੱਟੀ ਪਾਲੀ ਕਿੱਟੀ ਕਲੱਬ, ਅਸੀਂ ਕਰਨਾ ਕੀ ਹੈ ਐਵਰੀ ਡੇ ਦੇ ਵਿੱਚ, ਸਾਨੂੰ ਕੀ ਕਰਨਾ ਚਾਹੀਦਾ ਜਿਹਦਾ ਸਾਨੂੰ ਫਾਇਦਾ ਹੋਵੇ, ਕਿਉਂਕਿ ਜਿਹੜੀ ਸਾਡੀ ਜ਼ਿੰਦਗੀ ਹੈ ਨਾ, ਜਿਹੜੀ ਸਾਡੀ ਲਾਈਫ ਹੈ, ਉਹ ਬੜੀ ਵੈਲਿਊਏਬਲ ਹੈ, ਉਹਦੀ ਬੜੀ ਕੀਮਤ ਹੈ। ਸੋ ਇਸ ਕਰਕੇ ਕੀਮਤੀ ਲਾਈਫ ਦੇ ਵਿੱਚ ਸਾਨੂੰ ਕੀ ਕੁਛ ਕਰਨਾ ਚਾਹੀਦਾ ਉਹ ਅੱਜ ਆਪਾਂ ਡਿਸਕਸ ਕਰਾਂਗੇ। ਜੇ ਤੁਹਾਡੇ ਵੀ ਵਿਚਾਰ ਹੋਣ ਕੁਛ, ਸ਼ੋਰ, ਤੁਸੀਂ ਸਟੂਡੀਓ ਤੇ ਕਾਲ ਕਰਨਾ 416-620-1778। ਸੋ ਤੁਸੀਂ ਸਟੂਡੀਓ ਤੇ ਕਾਲ ਕਰੋ, ਇਹਦੇ ਵਿੱਚ ਆਪਣੀ ਵੀ ਇਨਪੁਟ ਪਾਓ, ਤੇ ਹੁਣ ਇੰਨਾ ਚਿਰ ਆਪਾਂ ਸੁਣਦੇ ਹਾਂ ਇੱਕ ਗਾਣਾ, ਤੇ ਮੈਂ ਪੀਣਾ ਥੋੜਾ ਜਿਹਾ ਪਾਣੀ, ਤੇ ਫਿਰ ਉਸ ਤੋਂ ਬਾਅਦ ਆਪਾਂ ਇਸੇ ਟੌਪਿਕ ਨੂੰ ਕੰਟੀਨਿਊ ਰੱਖਾਂਗੇ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਐਵਰੀਡੇ ਐਕਟੀਵਿਟੀਜ਼, ਕਿ ਰੋਜ਼ਾਨਾ ਸਾਨੂੰ 24 ਘੰਟੇ ਹੁੰਦੇ ਨੇ, ਕਿਹੋ ਜਿਹੇ ਕੰਮ ਕਰਨੇ ਚਾਹੀਦੇ ਨੇ, ਪੋਜ਼ਿਟਿਵ ਕਿਹੜੇ ਨੇ, ਨੈਗੇਟਿਵ ਕਿਹੜੇ ਨੇ, ਆਪਾਂ ਹਲਕੇ ਫੁਲਕੇ ਢੰਗ ਨਾਲ ਡਿਸਕਸ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਦੇਣੇ ਨੇ, ਸਟੂਡੀਓ ਚ ਕਾਲ ਕਰ ਸਕਦੇ ਹੋ 416-620-1778। ਤੇ ਹੁਣ ਸਾਡੀ ਜਿਹੜੀ ਲਾਈਨ ਹੈ ਡਾਕਟਰ ਅੰਕੁਸ਼, ਜਿਹੜੇ ਕਿ ਬਰੈਂਪਟਨ ਦੇ ਵਿਚ ਨੇ, BNC ਮੈਡੀਕਲ ਸੈਂਟਰ, BNC, ਬੀ ਮੀਨਸ ਬਰੈਮਲੀ, ਸੀ ਮੀਨਸ ਕੰਟਰੀ ਸਾਈਡ। ਬਰੈਂਪਟਨ ਦੇ ਵਿਚ ਜਿਹੜੀਆਂ ਦੋ ਰੋਡਸ ਨੇ ਇੰਪੋਰਟੈਂਟ, ਇੱਕ ਬਰੈਮਲੀ ਹੈ ਤੇ ਇੱਕ ਕੰਟਰੀ ਸਾਈਡ ਹੈ, ਉਹਦੀ ਨੁੱਕਰ ਦੇ ਉੱਪਰ ਜਿਹੜਾ ਸਾਡਾ ਮੈਡੀਕਲ ਸੈਂਟਰ ਹੈ ਉਹਨੂੰ BNC ਮੈਡੀਕਲ ਸੈਂਟਰ ਕਹਿੰਦੇ ਆ। ਉਹਦੇ ਵਿਚ ਹੋਰ ਵੀ ਡਾਕਟਰ ਨੇ, ਡਾਕਟਰ ਅੰਕੁਸ਼ ਨੇ ਇਹ ਇੰਚਾਰਜ ਨੇ, ਡਾਕਟਰ ਸੇਵਾ ਕੁਮਾਰ ਨੇ ਸ੍ਰੀਲੰਕਾ ਤੋਂ, ਡਾਕਟਰ ਕੀਮੀ ਨੇ, ਡਾਕਟਰ ਗਿੱਲ ਨੇ, ਡਾਕਟਰ ਨਾਜ਼ ਨੇ, ਡਾਕਟਰ ਅਲਸ਼ਾਵੀ ਨੇ। ਇਹ 365 ਦਿਨ ਜਿਹੜੀ ਅਰਜੈਂਟ ਕੇਅਰ ਖੁੱਲਦੀ ਹੈ। ਸੋ ਕੋਈ ਨਾ ਕੋਈ ਡਾਕਟਰ ਜ਼ਰੂਰ ਹੁੰਦਾ। ਜੇ ਨਵਾਂ ਸਾਲ ਆ ਗਿਆ, ਕ੍ਰਿਸਮਿਸ ਆ ਗਈ, ਕੋਈ ਵੀ ਦਿਨ ਹੋ ਗਏ, ਸਾਡੀ ਕਲੀਨਿਕ ਜਿਹੜੀ ਹੈ ਖੁੱਲੀ ਰਹਿੰਦੀ ਹੈ। ਡਾਕਟਰ ਅੰਕੁਸ਼ ਕੈਨੇਡਾ ਦੇ ਲਾਇਸੈਂਸ ਡਾਕਟਰ ਨੇ ਤੇ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਬਰੈਂਪਟਨ ਦੇ ਵਿਚ ਟੋਟਲ ਜਿਹੜੇ ਫੈਮਿਲੀ ਫਿਜੀਸ਼ੀਅਨ ਨੇ ਉਹ 559, ਇੱਕ ਘੱਟ 560 ਨੇ। ਤੇ ਜੇ ਤੁਸੀਂ ਰੇਟ MD ਜਾਓਗੇ, ਉਨ੍ਹਾਂ ਦੇ ਵਿਊਜ਼ ਪੜੋਗੇ, ਰਿਵਿਊਜ਼ ਪੜੋਗੇ, ਤਾਂ ਡਾਕਟਰ ਅੰਕੁਸ਼ ਦੇ ਨੰਬਰ 3rd ਹੈ, 3 ਨੰਬਰ ਹੈ ਇਨ੍ਹਾਂ ਦਾ। ਸੋ ਬਾਕੀ ਜੋ ਤੁਸੀਂ ਡੀਲ ਕਰੋਗੇ ਫੇਰ ਪਤਾ ਲੱਗੇਗਾ। ਉਹ ਮੇਰੇ ਨਾਲ ਲਾਈਨ ਤੇ ਨੇ, ਆਪਾਂ ਕੁਝ ਮਿੰਟਾਂ ਲਈ, ਤੁਸੀਂ ਕੋਈ ਟੌਪਿਕ ਗੱਲ ਕੁਐਸਚਨ ਕਰਨੀ ਹੈ ਕੁਐਸਚਨ ਕਰ ਸਕਦੇ ਹੋ ਉਹਨਾਂ ਨੂੰ ਮੈਡੀਕਲ ਦਾ, ਸਟੂਡੀਓ ਦੇ ਵਿਚ ਉਹ ਲਾਈਨ ਤੇ ਨੇ। ਪਹਿਲਾਂ ਲੈਟ ਮੀ ਵੈਲਕਮ ਟੂ ਡਾਕਟਰ ਅੰਕੁਸ਼। ਡਾਕਟਰ ਅੰਕੁਸ਼, ਵੈਲਕਮ ਟੂ ਦ ਸ਼ੋ।
ਥੈਂਕ ਯੂ ਫਾਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਅੱਜ ਆਪਾਂ ਕਿਹੜੇ ਟੌਪਿਕ ਤੇ ਗੱਲ ਕਰੀਏ? ਕਈ ਵਾਰੀ ਇਹ ਲੱਗਦਾ ਵੀ ਅਸੀਂ ਕੋਈ ਪ੍ਰੀ ਪਲੈਨ ਆ, ਕੋਈ ਟੌਪਿਕ ਤੁਸੀਂ ਲੈ ਲਓ, ਜਾਂ ਤੁਸੀਂ ਮੈਨੂੰ ਕਹੋ ਫਿਰ ਮੈਂ ਲੈ ਲੈਣਾ।
ਯਾ ਕੋਈ ਵੀ ਤੁਸੀਂ ਟੌਪਿਕ ਜਿਹੜਾ, ਮੇ ਬੀ ਤੁਹਾਨੂੰ ਕਰੰਟ ਕੋਈ ਹੈਲਥ ਪ੍ਰੋਬਲਮ ਹੈਗੀ ਹੈ ਜਾਂ ਕਾਮਨ ਪ੍ਰੋਬਲਮ ਕੋਈ ਵੀ ਹੈ ਹੀ ਨਹੀਂ।
ਹਾਂਜੀ, ਤੇ ਡਾਕਟਰ ਸਾਹਿਬ, ਫਿਰ ਮੈਂ ਤਾਂ ਇਹੀ ਲਊਂਗਾ ਕਿ ਮੇਰੀ ਵਾਈਫ ਨੂੰ ਪਿਛਲੇ 1-2 ਵੀਕਾਂ ਤੋਂ ਪਿੱਠ ਦੀ ਪ੍ਰੋਬਲਮ ਹੈ। ਉਹ ਕਹਿੰਦੇ ਮੇਰੇ ਪਿੱਠ ਦੇ ਵਿੱਚ ਦਰਦ ਹੁੰਦਾ ਹੀ ਰਹਿੰਦੀ ਹੈ। ਤੇ 1-2 ਮੇਰੇ ਦੋਸਤ ਵੀ ਮਿਲੇ ਨੇ, ਉਹ ਕਹਿੰਦੇ, ਦੋਸਤ ਵੀ ਨਹੀਂ ਮੇਰੇ ਖੁਦ ਵੀ, ਰਾਤੀ ਮੈਂ ਪਾਰਟੀ ਸੀਗਾ, ਜਦੋਂ ਕੁਰਸੀ ਤੇ ਬੈਠਦਾ ਸੀਗਾ ਤੇ ਜਿਹੜੇ ਪੱਟ ਹੁੰਦੇ ਨੇ ਉੱਥੇ ਪੇਨ ਸ਼ੁਰੂ ਹੁੰਦੀ ਹੈ। ਵੀ ਇਹ ਪੇਨ ਦੇ ਬਾਰੇ ਥੋੜਾ ਜਿਹਾ ਦੱਸ ਦਿਓਗੇ ਕਿ ਲੋਕਾਂ ਨੂੰ, ਠੀਕ ਹੈ ਜਵਾਨੀ ਦੇ ਵਿੱਚ ਨਹੀਂ ਹੁੰਦੀ, ਪਰ ਜਿਹੜੀ ਸਾਡੀ ਉਮਰ 'ਚ ਪੇਨ ਹੁੰਦੀ ਹੈ, ਤੇ ਬੈਕ ਪੇਨ ਕਿਉਂ ਹੁੰਦੀ ਹੈ, ਉਹਦਾ ਕੀ ਕਾਰਨ ਹੈ, ਉਹਦਾ ਕਿਵੇਂ ਇਲਾਜ ਕੀਤਾ ਜਾ ਸਕਦਾ, ਕੀ ਇਹਦੇ ਸੋਲੂਸ਼ਨ ਨੇ, ਇਹਨੂੰ ਸਿੰਪਲ ਤੇ ਹਲਕੇ ਫੁਲਕੇ ਢੰਗ ਨਾਲ ਦੱਸ ਦਿਓ। ਮਮਤਾ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ। ਤੇ ਡਾਕਟਰ ਸਾਹਿਬ, ਤੁਸੀਂ ਹੁਣ ਆਪਣਾ ਦੱਸੋ ਜੀ ਇਹਦਾ ਇਲਾਜ।
ਹਾਂਜੀ, ਇਹ ਵੀ ਵਧੀਆ ਟੌਪਿਕ ਆ, ਬਿਕੋਜ਼ ਜਿੱਦਾਂ ਤੁਸੀਂ ਕਿਹਾ ਤੁਹਾਡੇ ਵਾਈਫ ਨੂੰ ਬੈਕ ਪੇਨ ਹੈਗੀ ਆ, ਇੱਦਾਂ ਹੀ ਮੇਰੇ ਕਾਫੀ ਪੇਸ਼ੈਂਟ ਆਉਂਦੇ ਆ ਐਵਰੀ ਡੇ ਬੈਕ ਪੇਨ ਆ, ਬਿਕੋਜ਼ ਜਿਹੜੀ ਬੈਕ ਪੇਨ ਆ ਇਟਸ ਅ ਵੈਰੀ ਕਾਮਨ, ਵੈਰੀ ਵੈਰੀ ਕਾਮਨ ਇਸ਼ੂ। ਜਿੱਦਾਂ ਆਪਾਂ ਕਹਿੰਦੇ ਆ ਠੰਡ ਇੱਕ ਵਾਰੀ ਹਫਤੇ ਸਾਲ ਦੇ ਵਿੱਚ 1-2 ਵਾਰੀ ਲੱਗਦੀ ਆ, ਇੱਦਾਂ ਹੀ ਬੈਕ ਪੇਨ ਕਦੇ ਨਾ ਕਦੇ ਇੱਕ ਵਾਰੀ ਜ਼ਿੰਦਗੀ ਚ ਤਕਰੀਬਨ ਸਾਰੇ ਨੂੰ ਹੁੰਦੀ ਆ, ਬੇਸਿਕਲੀ ਆਲਮੋਸਟ ਐਵਰੀਬਡੀ। ਤੇ ਕਿੰਨਾ ਨੂੰ ਹੁੰਦੀ ਆ? ਬੇਬੀਜ਼ ਨੂੰ ਤਾਂ ਹੁੰਦੀ ਨੀ, ਬਟ ਐਜ਼ ਯੂ ਗੈਟ ਓਲਡਰ ਉਹਦੇ ਤੁਹਾਡੇ ਚਾਂਸਿਸ ਵੱਧਦੇ ਆ। ਤੁਸੀਂ ਕਿ ਜਿੱਦਾਂ ਆਪਾਂ ਯੰਗ ਸੀ ਨਹੀਂ ਹੁੰਦੀ ਸੀ, ਪਰ ਅੱਜ ਕੱਲ ਤਾਂ ਯੰਗ ਲੋਕਾਂ ਨੂੰ ਵੀ ਹੁੰਦੀ ਆ। ਤੇ ਮੋਸਟ ਕਾਮਨਲੀ ਜਿੱਦਾਂ ਹੁਣ ਆਪਾਂ ਬੈਕ ਪੇਨ ਇਜ਼ ਅ ਬਰਾਡ ਟੌਪਿਕ, ਬਿਕੋਜ਼ ਜੇ ਆਪਾਂ ਹੁਣ ਆਪਣੀ ਬੈਕ ਨੂੰ ਦੇਖੀਏ ਉਹਦੇ ਵਿੱਚ ਹੱਡੀਆਂ ਵੀ ਹੈਗੀਆਂ, ਦੈਨ ਹੱਡੀਆਂ ਦੇ ਨਾਲ ਆਪਣੇ ਮਸਲਸ ਵੀ ਹੈਗੇ ਆ, ਤੇ ਨਰਵਸ ਵੀ ਹੈਗੇ ਆ, ਲਿਗਮੈਂਟਸ ਵੀ ਹੈਗੇ ਆ। ਤੇ ਸਭ ਤੋਂ ਕਾਮਨ ਇਸ਼ੂ ਜਿਹੜੀ ਬੈਕ ਦੀ ਪੇਨ ਦੀ ਹੁੰਦੀ ਹੈ, ਦ ਮੋਸਟ ਕਾਮਨ ਅੰਡਰਲਾਈਨ ਕਾਜ਼ ਇਜ਼ ਮਸਲ। ਸੋ ਲਾਈਕ 90-95% ਜਿਹੜੇ ਲੋਕੀ ਆਉਂਦੇ ਆ ਬੈਕ ਪੇਨ ਨਾਲ, ਉਹ ਮਸਲ ਪੇਨ ਕਰਕੇ ਹੁੰਦੀ ਆ। ਤੇ ਉਹ ਕਿੱਦਾਂ ਪਤਾ ਲੱਗਦਾ? ਬਿਕੋਜ਼ ਆਪਣਾ ਟਾਈਮ ਛੋਟਾ ਹੈਗਾ, ਤੇ ਉਹਦੇ ਚ ਮੈਂ ਡੀਟੇਲ ਨਹੀਂ ਜਾ ਸਕਦਾ। ਜੇ ਤੁਹਾਨੂੰ ਬੈਕ ਪੇਨ ਹੈਗੀ, ਅਫਕੋਰਸ ਨੈਚੁਰਲੀ ਦਿਖਾਉਣ ਦਾ ਕੋਈ ਨੁਕਸਾਨ ਨਹੀਂ, ਬਿਕੋਜ਼ ਈਵਨ ਦੋ 90% ਚਾਂਸਿਸ ਆ ਵੀ ਤੁਹਾਡੀ ਪੇਨ ਮਸਲ ਆ, ਜੇ ਯੂ ਨੋ ਸਪਾਈਨਲ ਪੇਨ ਹੋਵੇ ਲਾਈਕ ਬੋਨ ਦੀ, ਜਾਂ ਕੋਈ ਡਿਸਕ ਦੀ ਪ੍ਰੋਬਲਮ, ਜਾਂ ਕੋਈ ਨਰਵ ਦੀ ਪ੍ਰੋਬਲਮ, ਉਹ ਫਿਰ ਥੋੜੇ ਮੋਰ ਯੂ ਕੈਨ ਸੇ ਸੀਰੀਅਸ ਆ, ਉਹਨਾਂ ਦੀ ਟ੍ਰੀਟਮੈਂਟ ਵੀ ਥੋੜੀ ਡਿਫਰੈਂਟ ਹੁੰਦੀ ਹੈ। ਬਟ 90% ਦਾ ਟਾਈਮ ਜੇ ਤੁਹਾਨੂੰ ਬੈਕ ਪੇਨ ਹੈਗੀ ਆ, ਇਟ ਇਜ਼ ਮਸਲ ਪੇਨ। ਤੇ ਮਸਲ ਪੇਨ ਦਾ ਮਤਲਬ ਕੀ ਹੈ? ਇਟ ਮੀਨਸ ਜਿਹੜੇ ਤੁਹਾਡੇ ਬੈਕ ਦੇ ਨਾਲ ਜਿਹੜੇ ਮਸਲ ਆ, ਉਹ ਮੋਸਟ ਕਾਮਨਲੀ ਕੀ ਹੁੰਦਾ, ਆਪਣੇ ਜੇ ਮਸਲ ਟਾਈਟ ਹੋ ਜਾਂਦੇ ਆ, ਤਾਂ ਹੀ ਬੇਬੀਜ਼ ਨੂੰ ਤਾਂ ਹੁੰਦੀ ਨੀ ਬੈਕ ਪੇਨ। ਤੁਹਾਨੂੰ ਪਤਾ ਹੈ ਬੇਬੀਜ਼ ਦਾ ਜਿੱਦਾਂ ਮਰਜ਼ੀ ਤੁਸੀਂ ਲੱਤ ਖਿੱਚ ਲਓ, ਉਹ ਪੂਰੇ ਫਲੈਕਸੀਬਲ ਹੁੰਦੇ ਆ, ਜਿੱਦਾਂ ਰਬਰ ਬੈਂਡ ਹੁੰਦੀ ਆ, ਉਹਨਾਂ ਦੀ ਤਾਂ ਇੱਦਾਂ ਹੈਗੀ ਆ, ਉਹਨਾਂ ਦੇ ਹਾਲੇ ਮਸਲ ਕੋਈ ਬਣੇ ਨੀ। ਤੇ ਜਿੰਨੇ ਆਪਣੇ ਮਸਲ ਬਣਦੇ ਆ ਓਨੀ ਆਪਣੇ ਮਸਲ ਟਾਈਟ ਵੀ ਹੁੰਦੇ ਆ, ਜਿੰਨੇ ਵੱਡੇ ਹੁੰਦੇ ਆ ਓਨੇ ਟਾਈਟ ਹੁੰਦੇ ਆ. ਇਟਸ ਕੀ ਐਂਡ ਐਸ ਵੀ ਗੈਟ ਓਲਡਰ ਟੂ ਐਸ ਵੀ ਗੈਟ ਓਲਡਰ ਆਪਣੇ ਮਸਲ ਤਾਂ ਵੱਡੇ ਨਹੀਂ ਹੁੰਦੇ ਪਰ ਆਪਣੇ ਫਿਰ ਵੀ ਮਸਲ ਟਾਈਟ ਹੁੰਦੇ ਆ. ਜਿੱਦਾਂ ਤੁਸੀਂ ਅੱਗੇ ਮੇ ਵੀ ਆਪਣੇ ਪੈਰ ਨੂੰ ਆਸਾਨੀ ਨਾਲ ਟੱਚ ਕਰ ਸਕਦੇ ਸੀ ਜਦੋਂ ਤੁਸੀਂ 10 ਸਾਲ ਦੇ ਸੀ, ਹੁਣ ਤੁਹਾਡੇ ਗੋਡੇ ਵੀ ਨਹੀਂ ਟੱਚ ਕਰਦੇ ਜਾਂਦੇ ਬਿਕੋਜ਼ ਤੁਹਾਡੇ ਮਸਲ ਟਾਈਟ ਆ. ਸੋ ਮੇਰਾ ਕਹਿਣ ਦਾ ਮਤਲਬ ਆ ਜੇ ਆਪਾਂ ਮਸਲ ਆਪਣਾ ਆਪਾਂ ਆਪਣੇ ਮਸਲ ਨੂੰ ਲੂਸ ਰੱਖ ਸਕਦੇ ਆ ਸਟ੍ਰੈਚਿੰਗ ਐਵਰੀ ਡੇ. ਜਿੱਦਾਂ ਤੁਸੀਂ ਕਹਿ ਰਹੇ ਆਪਣਾ ਟੋਪਿਕ ਅੱਜ ਵੈਸੇ ਮੈਡੀਕਲ ਤੋਂ ਇਲਾਵਾ ਹੈਗਾ ਵੀ ਆਪਾਂ ਨੂੰ ਰੋਜ਼ ਕੀ ਕਰਨਾ ਚਾਹੀਦਾ. ਇੱਕ ਤਾਂ ਆਪਾਂ ਨੂੰ ਰੋਜ਼ ਸੌਣਾ ਚਾਹੀਦਾ, ਸਾਰੇ ਲੋਕੀ ਸੌਂਦੇ ਆ. ਆਪਾਂ ਨੂੰ ਬਰਸ਼ ਟੀਥ ਕਰਨਾ ਚਾਹੀਦਾ, ਸਾਰੇ ਲੋਕੀ ਆਪਣੇ ਟੂਥ ਐਟਲੀਸਟ ਵਾਂਸ ਅ ਡੇ ਬਰਸ਼ ਕਰਦੇ ਆ. ਇੱਦਾਂ ਹੀ ਤੁਹਾਨੂੰ ਐਵਰੀਬਡੀ ਨੂੰ ਸਟ੍ਰੈਚਿੰਗ ਕਰਨੀ ਚਾਹੀਦੀ ਆ. ਭਾਵੇਂ 5 ਮਿੰਟ ਵੀ ਕਰ ਲਓ ਤੇ ਬਾਕੀ ਚੀਜ਼ਾਂ ਵੀ ਜ਼ਰੂਰੀ ਆ. ਮੈਡੀਟੇਸ਼ਨ ਇਕੁਅਲੀ ਜ਼ਰੂਰੀ ਹੈ, ਤੁਸੀਂ ਗੱਲ ਕਰੋਗੇ ਉਹ ਚੀਜ਼ਾਂ ਬਾਰੇ. ਪਰ ਸਟ੍ਰੈਚਿੰਗ ਈਵਨ 5-10 ਮਿੰਟ ਲੱਗ ਸੋਚਿਆ ਨਾ ਕਰੋ ਜਿੱਦਾਂ ਆਪਾਂ ਸੋਚ ਲੈ ਰਹੀ ਅੱਜ ਮੈਂ ਨਹਾਉਣਾ. ਇੱਦਾਂ ਹੀ ਤੁਸੀਂ ਆਪਣੀ ਕੋਈ ਰੂਟੀਨ ਬਣਾ ਲਓ. ਮੇ ਵੀ ਭਾਵੇਂ ਜਦੋਂ ਤੁਸੀਂ ਲੰਬੇ ਪੈਂਦੇ ਰਾਤ ਨੂੰ, ਹੁਣ ਤਾਂ ਸਾਰੇ ਲੋਕੀ ਫੋਨ ਹੀ ਦੇਖਦੇ ਆ 10 ਮਿੰਟ, ਤੁਸੀਂ ਫੋਨ ਦੇਖ ਹੀ ਲਓ ਨਾਲ ਹੀ, ਪਰ ਨਾਲ ਨਾਲ ਤੁਸੀਂ ਸਟ੍ਰੈਚਿੰਗ ਕਰ ਲਓ. ਐਂਡ ਉਹਦੇ ਨਾਲ ਜੇ ਤੁਹਾਡੇ ਮਸਲ ਲਾਈਕ ਲੂਸ ਰਹੋਗੇ, ਜਿੱਦਾਂ ਇਲਾਸਟਿਕ ਲੂਸ ਹੁੰਦੀ ਆ ਆਪਾਂ ਖਿੱਚ ਖਿੱਚ ਕੇ ਉਹਨੂੰ ਲੂਸ ਕਰ ਦਿੰਦੇ ਹਾਂ. ਇੱਦਾਂ ਜੇ ਆਪਣੇ ਮਸਲ ਲੂਸ ਆ ਫਿਰ ਉਹ ਫਟ ਦੇਣੀ. ਜੇ ਮੇਰੀ ਹੁਣ ਪੈਂਟ ਟਾਈਟ ਆ ਤਾਂ ਹੀ ਮੇਰੀ ਪੈਂਟ ਫਟੂਗੀ ਜਦੋਂ ਮੈਂ ਬੈਂਡ ਕਰਾਂ. ਇੱਦਾਂ ਹੀ ਆਪਣੇ ਮਸਲ ਆ, ਜੇ ਆਪਣੇ ਮਸਲ ਟਾਈਟ ਆ ਸਖ਼ਤ ਜ਼ਿਆਦਾ, ਤੇ ਆਪਾਂ ਕਈ ਵਾਰੀ ਕੋਈ ਪੈਂਟ ਬੱਚੇ ਨੂੰ ਚੱਕਦੇ ਆ ਜਾਂ ਤਾਂ ਈਵਨ ਐਵਰੀ ਡੇ ਕੰਮ ਕਰਦੇ ਆ, ਕੋਈ ਭਾਂਡੇ ਮਾਂਜਦੇ ਆ, ਯੂ ਨੋ ਗਰੋਸਰੀ ਭੁੰਜੋ ਚੱਕਦੇ ਆ, ਲਾਂਡਰੀ ਚੱਕਦੇ ਆ, ਉਹਦੇ ਨਾਲ ਫਿਰ ਸਮਟਾਈਮਸ ਮਸਲ ਨੂੰ ਕਹਿ ਸਟ੍ਰੇਨ ਪੈ ਜਾਂਦਾ. ਫਿਰ ਆਪਾਂ ਨੂੰ ਦਵਾਈ ਲੈਣੀ ਪੈਂਦੀ ਹੈ, ਫਿਜ਼ੀਓ ਜਾਣਾ ਪੈਂਦਾ. ਤੁਸੀਂ ਪਹਿਲਾਂ ਹੀ ਜੇ ਨਹੀਂ ਬੈਕ ਪੇਨ ਹੈਗੀ, ਐਵਰੀ ਡੇ ਭਾਵੇਂ 2-3 ਮਿੰਟ 5 ਮਿੰਟ ਸਟ੍ਰੈਚਿੰਗ ਕਰੋ. ਕਿਹੜੀ ਸਟ੍ਰੈਚਿੰਗ? It's so easy now. Everybody has YouTube. Everybody goes on YouTube. To see YouTube, 5-minute stretch, follow. Every day, sare nu karna chahida.
Haanji. Ho, Doctor Saab, kuch kehna chahunde ho?
Nothing else. Jitna nu back pain hai, still na kehna, of course, check karao. Most commonly, like, loki aande hai, kehne, mera x-ray kar do, I just want to make sure mera theek hai. X-ray theek hai, je load hai, ye ta theek hai, remember, jitna nu koi saath nahi lagi. X-ray ta haddi aandi hai, bhi haddi fracture ta nahi hai. Most common, most times X-ray is basically useless for back pain. Unless you're very old, te kevri old lokan nu fracture sat to bina vi ho jandi hai. Ja je tonu koi of course sat lagi ho ta fir different gal hai. But most, a lot of people want X-ray, it's kind of waste. Ke loki kehnde ultrasound kara lo, ultrasound apa back bhi karani sakde. Ke loki kehnde if MRI honi kara lo, but MRI bhi idna bhi je to je sanu pata todi pain muscular hai. ਤੇ ਤੁਹਾਡੇ ਕੋਈ ਓਦਾਂ ਰੈਡ ਫਲੈਗਸ ਨਹੀਂ ਹੈਗੇ, MRI ਵੀ ਤੁਸੀਂ ਕਰਾ ਲਓਗੇ, ਉਹਦੇ ਚ ਆਉਂਗਾ ਵੀ ਤੁਹਾਡੀ ਡਿਸਕ ਥੋੜੀ ਬਾਹਰ ਨੂੰ ਆ, ਤੈਨੂੰ ਥੋੜਾ ਆਰਥਰਾਇਟਿਸ ਹੈਗਾ, ਫਿਰ ਵੀ ਤੁਹਾਨੂੰ ਕਹਾਂਗੇ ਵੀ ਸਟ੍ਰੈਚਿੰਗ ਕਰੋ. ਸੋ ਤੁਹਾਨੂੰ ਇੰਨਾ ਫਾਇਦਾ ਨਹੀਂ. ਭਾਵੇਂ MRI ਲਿਖਾ ਲਓ, ਉਹ ਤਾਂ ਵੈਸੇ ਵੀ 3 ਮਹੀਨੇ ਨੂੰ 6 ਮਹੀਨੇ ਨੂੰ ਬਾਰੀ ਆਉਂਗੀ, ਉਹਨੇ ਚਾਹੇ ਤੁਸੀਂ ਜਦ ਤੱਕ ਸਟ੍ਰੈਚਿੰਗ ਆਪੇ ਕਰੋ. ਓਰ ਯੂ ਸ਼ੁਡ ਗੋ ਟੂ ਫਿਜ਼ੀਓ. ਫਿਜ਼ੀਓ ਇਜ਼ ਵੈਰੀ ਗੁੱਡ ਟੂ, ਫਿਜ਼ੀਓਥੈਰੇਪੀ, ਬਿਕੋਜ਼ ਇੱਕ ਤਾਂ ਉਹ ਚੈੱਕ ਕਰਦੇ ਆ ਵੀ ਕਿੱਥੇ ਐਗਜੈਕਟਲੀ ਕਿਹੜੇ ਮਸਲ ਚ ਪ੍ਰੋਬਲਮ ਆ, ਤੇ ਫਿਰ ਉਹ ਤੁਹਾਨੂੰ ਦੱਸਦੇ ਆ, ਤੁਹਾਨੂੰ ਲਾਈਕ ਕਰਾਂਦੇ ਵੀ ਐਕਸਰਸਾਈਜ਼, ਤੇ ਘਰੇ ਵੀ ਹੋਮਵਰਕ ਦਿੰਦੇ ਵੀ ਤੁਸੀਂ ਇਹ ਕਰੋ ਘਰੇ, ਤੇ ਜੇ ਤੁਸੀਂ ਘਰੇ ਕਰੋਗੇ ਤੁਹਾਨੂੰ ਕੁਛ ਹੋਰ ਲੋੜ ਨਹੀਂ ਪੈਣੀ.
ਡਾਕਟਰ ਸਾਹਿਬ, ਮੇਰੇ ਖਿਆਲ ਜੋ ਮੇਰਾ ਜ਼ਿੰਦਗੀ ਦੇ ਵਿੱਚ ਤਜਰਬਾ ਉਹ ਇਹ ਹੈ ਕਿ ਜਦੋਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਅਸੀਂ ਡਾਕਟਰ ਕੋਲ ਜਾਂਦੇ ਹਾਂ, ਪਰ ਡਾਕਟਰ ਕੋਲ ਜਾ ਕੇ ਅਸੀਂ ਆਪ ਹੀ ਡਾਕਟਰ ਬਣ ਜਾਂਦੇ ਹਾਂ. ਬਹੁਤ ਸਾਰੀਆਂ ਗੱਲਾਂ ਅਸੀਂ ਡਾਕਟਰ ਨੂੰ ਦੱਸਦੇ ਹਾਂ ਵੀ ਸਾਡਾ ਆਹ ਕਰਾ ਦਿਓ, ਸਾਡਾ ਉਹ ਕਰਾ ਦਿਓ. ਜੇ ਤੁਹਾਨੂੰ ਪਤਾ ਹੀ ਹੈ ਕਰਾ ਦਿਓ ਤੇ ਕਰਾ ਦਿਓ, ਕੀ MIR ਕਰਾਉਣਾ, ਬਲੱਡ ਕਰਾਉਣਾ, ECM, ਜੋ ਵੀ ਕੁਛ ਕਰਾਉਣਾ. ਆਪਾਂ ਜਾਂਦੇ ਡਾਕਟਰ ਕੋਲੋਂ ਆਪਣੀ ਪ੍ਰੋਬਲਮ ਲੈ ਕੇ, ਆਪਾਂ ਉਹਦੀ ਗੱਲ ਨਹੀਂ ਸੁਣਦੇ, ਅਸੀਂ ਆਪਣੀ ਡਾਕਟਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ. ਉਹ ਸਾਨੂੰ ਚੇਂਜ ਕਰਨ ਦੀ ਲੋੜ ਹੈ. ਡਾਕਟਰ ਤੇ ਟਰੱਸਟ ਕਰੋ ਜੇ ਜਾਣਾ ਤੇ ਉਹਦੀ ਗੱਲ ਸੁਣੋ, ਕਿਉਂਕਿ ਬਿਕਾਜ਼ ਡਾਕਟਰ ਇਜ਼ ਮੋਰ ਐਕਸਪਰਟ. ਆਫਕੋਰਸ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹ ਕੇ ਗਵਰਨਮੈਂਟ ਨੇ ਲਾਇਸੈਂਸ ਦਿੱਤੇ ਨੇ, ਐਵੇਂ ਨਹੀਂ ਮਿਲੇ. ਸੋ ਇਸ ਕਰਕੇ ਆਪਾਂ ਪੋਜ਼ਿਟਿਵ ਅਪਰੋਚ ਰੱਖੀਏ, ਡਾਕਟਰ ਦੀ ਰਾਏ ਮੰਨੀਏ ਤੇ ਉਹਦੇ ਮੁਤਾਬਕ ਜਿਹੜੀ ਹੈਗੀ ਅੱਜ, ਕਿਉਂਕਿ ਅਸੀਂ ਆਪਾਂ ਡੇਲੀ ਐਕਟੀਵਿਟੀਜ਼ ਕਰਾਂਗੇ. ਡਾਕਟਰ ਸਾਹਿਬ ਨੇ ਦੱਸਤਾ ਵੀ ਇੱਕ ਐਕਟੀਵਿਟੀ ਆਪਾਂ ਐਕਸਰਸਾਈਜ਼ ਦੀ ਵਿੱਚ ਪਾਉਣੀ ਆ, ਵੀ ਐਕਸਰਸਾਈਜ਼ ਵੀ ਉਨੀ ਜ਼ਰੂਰੀ ਹੈ ਜਿੰਨੀ ਸਵੇਰੇ ਬੈਟਰੀ ਹੈ, ਜਿੰਨੀ ਸਵੇਰੇ ਸੂਟੇ ਲਾਉਣੇ ਆ, ਜਿੰਨੇ ਸਵੇਰੇ ਉੱਠ ਕੇ ਦਾਰੂ ਪੀਨੇ ਆ, ਉਹਦੇ ਨਾਲ ਉਹਦੇ ਨੁਕਸਾਨ ਹੋਣਗੇ ਪਰ ਐਕਸਰਸਾਈਜ਼ ਦਾ ਕੋਈ ਨੁਕਸਾਨ ਨਹੀਂ ਹੋਊਗਾ. ਸਾਰੀ ਉਮਰ ਥੋੜੀ ਥੋੜੀ ਐਕਸਰਸਾਈਜ਼ ਕਰੋ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ. ਥੈਂਕ ਯੂ ਵੈਰੀ ਮੱਚ ਡਾਕਟਰ ਸਾਹਿਬ.
ਥੈਂਕ ਯੂ. ਓਕੇ
ਹਾਂਜੀ. ਸੋ ਸਰੋਤੇ ਹੋਏ ਸੀ ਡਾਕਟਰ ਅੰਕੁਸ਼, ਜਿਨ੍ਹਾਂ ਨੇ ਦੱਸਿਆ ਅਚਾਨਕ ਹੀ ਅਸੀਂ ਟੋਪਿਕ ਲਿਆ ਸੀ ਪੇਨ ਤੇ, ਕਿਉਂਕਿ ਮੇਰੀ ਵਾਈਫ ਦੀ ਪੇਨ ਸੀਗੀ. ਇਹਨਾਂ ਜੋ ਡਾਕਟਰ ਕੋਲ ਗਏ ਉਹਨਾਂ ਨੇ ਵੀ ਇਹੀ ਦੱਸਿਆ ਵੀ ਤੁਸੀਂ ਐਕਸਰਸਾਈਜ਼ ਕਰੋ. ਐਕਸਰਸਾਈਜ਼ ਤਾਂ ਤੁਸੀਂ ਗੂਗਲ ਤੇ ਵੀ ਕਰ ਸਕਦੇ ਹੋ, ਪਰ ਡਾਕਟਰ ਵੀ ਜਿਹੜੇ ਐਕਸਪਰਟ ਨੇ ਸਪੋਰਟਸ ਦੇ ਨੇ, ਜਿਹੜੇ ਯੰਗ ਡਾਕਟਰਸ ਨੇ, ਉਹ ਤੁਹਾਨੂੰ ਐਕਸਰਸਾਈਜ਼ ਦੱਸਣਗੇ. ਹੁਣ ਮੇਰੇ ਖਿਆਲ ਆਪਣੀ ਲਾਈਨ ਤੇ ਬਲਜੀਤ ਜੀ ਹੋਰ ਨੇ ਮੇਰੇ ਸਰੋਤੇ ਦਰਸ਼ਕ. ਸੋ ਲੈਟ ਮੀ ਵੈਲਕਮ ਟੂ ਹਰ ਔਰ ਹਿਮ. ਜਸਕਰਨ ਧਾਮੀ ਜੀ ਪਰ ਪ੍ਰੋਗਰਾਮ ਦੇਖ ਸਕਦੇ ਧਾਮੀ ਸਾਹਿਬ ਤਾਂ ਮੇਰੇ ਪੱਕੇ ਹੀ ਸਰੋਤੇ ਨੇ ਬੜੇ ਮਿੱਠ ਬੋਲੜੇ ਨੇ ਬੜੇ ਇੰਟੈਲੀਜੈਂਟ ਨੇ ਸੋ ਥੈਂਕ ਯੂ ਵੈਰੀ ਮਚ ਧਾਮੀ ਸਾਹਿਬ ਸੋ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ
ਡਾਕਟਰ ਰਵੀ ਗੋਇਲ ਜੀ ਜਸਵਿੰਦਰ ਵਿਰਕ ਮੈਂ ਬੋਲ ਰਹੀ ਹਾਂ ਆਰਟ ਆਫ ਲਿਵਿੰਗ ਫਾਊਂਡੇਸ਼ਨ ਤੋਂ
ਹਾਂਜੀ
ਹਾਂਜੀ ਤੇ ਆਪਣੇ ਆਰਟ ਆਫ ਲਿਵਿੰਗ ਫਾਊਂਡੇਸ਼ਨ ਜਿਹੜੀ ਕਿ ਪਿਛਲੇ 45 ਈਅਰਸ ਹੋ ਗਏ ਨੇ ਪੂਰੇ ਵਰਲਡ ਦੇ ਵਿੱਚ ਹਾਊ ਟੂ ਲਿਵ ਸਟ੍ਰੈਸ ਫ੍ਰੀ ਉਹਦੇ ਫਾਊਂਡਰ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਉਹ ਮਿਸਿਸਾਗਾ ਦੇ ਵਿੱਚ ਆ ਰਹੇ ਨੇ ਜੁਲਾਈ 11th 11 ਵਜੇ ਤੋਂ 1 ਵਜੇ ਤੱਕ ਮਿਸਿਸਾਗਾ ਸਪੋਰਟਸ ਐਂਡ ਐਂਟਰਟੇਨਮੈਂਟ ਸੈਂਟਰ ਹੀ ਇਜ਼ ਅ ਮੈਡੀਟੇਸ਼ਨ ਮਾਸਟਰ ਉਹਨਾਂ ਨੇ ਮਿਲੀਅਨ ਆਫ ਲਾਈਵ ਆਪਣੀ ਵਿਜ਼ਡਮ ਦੇ ਨਾਲ ਮੈਡੀਟੇਸ਼ਨ ਦੇ ਨਾਲ ਟ੍ਰਾਂਸਫਾਰਮ ਕੀਤਾ ਹੈ 182 ਕੰਟਰੀਜ਼ ਦੇ ਵਿੱਚ ਤੇ ਉਹ ਸਾਡੇ ਡੋਰਸਟੈਪ ਤੇ ਆ ਰਹੇ ਨੇ ਤੇ ਆਈ ਪਰਸਨਲੀ ਵਾਂਟ ਟੂ ਇਨਵਾਈਟ ਈਚ ਐਂਡ ਐਵਰੀ ਵਨ ਪਰਸਨ ਹੂ ਇਜ਼ ਰਿਜ਼ਾਈਡਿੰਗ ਇਨ ਬ੍ਰੈਂਪਟਨ ਦੇ ਵਿੱਚ ਮਿਸਿਸਾਗਾ ਚ ਗ੍ਰੇਟਰ ਟੋਰਾਂਟੋ ਏਰੀਆ ਪਲੀਜ਼ ਤੁਸੀਂ ਮਿਸਿਸਾਗਾ ਸਪੋਰਟਸ ਐਂਡ ਐਂਟਰਟੇਨਮੈਂਟ ਸੈਂਟਰ ਜੁਲਾਈ 11th 11 ਵਜੇ ਤੋਂ 1 ਵਜੇ ਥਾਊਜ਼ੰਡ ਆਫ ਪੀਪਲ ਦੇ ਨਾਲ ਆ ਕੇ ਮੈਡੀਟੇਸ਼ਨ ਕਰੋ ਧਿਆਨ ਕਰੋ ਔਰ ਯੂ ਨੋ ਮੇਰਾ ਨੰਬਰ ਹੈਗਾ 6477653612 ਤੁਸੀਂ ਮੈਸੇਜ ਕਰਕੇ ਟਿਕਟਸ ਲੈ ਸਕਦੇ ਹੋ ਸਾਡੀ ਵੈਬਸਾਈਟ ਹੈ aolf.ca/journey-within ਇਹ ਜਰਨੀ ਵਿਦਿਨ ਆਪਣੇ ਅੰਦਰ ਦੀ ਜਿਹੜੀ ਸਫ਼ਰ ਹੈ ਨਾ ਉਹਦੀ ਸ਼ੁਰੂਆਤ ਤੁਸੀਂ ਕਰੋਗੇ ਮੈਡੀਟੇਸ਼ਨ ਦੇ ਬਹੁਤ ਬੈਨੀਫਿਟਸ ਹੈ ਡਾਕਟਰ ਰਵੀ ਗੋਇਲ ਮੈਂ ਹੁਣੇ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ ਤੁਸੀਂ ਇੰਨਾ ਅੱਛਾ ਮਾਇੰਡ ਔਰ ਬਾਡੀ ਤੇ ਤੁਸੀਂ ਗੱਲ ਕਰ ਰਹੇ ਹੋ ਬਹੁਤ ਹੀ ਅੱਛਾ ਲੱਗਿਆ ਮੈਨੂੰ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਲੋਕਾਂ ਦੀ ਮੈਡੀਟੇਸ਼ਨ ਐਂਡ ਆਈ ਐਮ ਅ ਡਾਕਟਰ ਮਾਈ ਸੈਲਫ ਟ੍ਰੇਨ ਫਰੋਮ ਇੰਡੀਆ ਆਈ ਕੈਨ ਸੇ ਮੈਡੀਟੇਸ਼ਨ ਐਸਾ ਟੂਲ ਹੈ ਜਿਹਦੇ ਨਾਲ ਅਸੀਂ ਆਪਣੀ ਬਾਡੀ ਨੂੰ ਡਿਜ਼ੀਜ਼ ਤੋਂ ਫ੍ਰੀ ਕਰ ਸਕਦੇ ਹਾਂ ਮਾਇੰਡ ਨੂੰ ਸਟ੍ਰੈਸ ਤੋਂ ਫ੍ਰੀ ਕਰ ਸਕਦੇ ਹਾਂ ਸਾਡੀ ਸਲੀਪ ਦੀ ਕੁਆਲਿਟੀ ਬੈਟਰ ਹੋ ਸਕਦੀ ਹੈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨੀਂਦ ਦਾ ਇਸ਼ੂ ਹੈ ਅੱਜ ਕੱਲ ਇਮਿਊਨਿਟੀ ਦਾ ਇਸ਼ੂ ਹੈ ਇੱਕ ਸੈੱਲ ਦੇ ਵਿੱਚ ਸਾਡੀ ਲਾਈਫ ਫੋਰਸ ਐਨਰਜੀ ਜਿਹੜੀ ਹੈ ਨਾ ਉਹ ਵੱਧ ਜਾਂਦੀ ਹੈ ਜਦੋਂ ਅਸੀਂ ਆਪਣੀ ਲਾਈਫ ਦੇ ਵਿੱਚ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਐਕਸਰਸਾਈਜ਼ ਲਿਆਈਏ ਇੱਦਾਂ ਹੀ ਜੇ ਅਸੀਂ ਮੈਡੀਟੇਸ਼ਨ ਲਿਆਈਏ ਔਰ ਉਹ ਮੈਡੀਟੇਸ਼ਨ ਸਿੱਖਣ ਵਾਸਤੇ ਇੱਕ ਮੈਡੀਟੇਸ਼ਨ ਮਾਸਟਰ ਖੁਦ ਆ ਰਹੇ ਨੇ ਤੇ we should not miss this chance no I wanted to say that ki please tusi shrotiyan nu apne aanu eh message zarur pahunchao ki apne sharir de vaste apni mental health de vaste apne nervous system nu kaam karan de layi no being a doctor I can tell ki jadon assi meditation karde hain na te sada jehdi brain hai oh brain wave patterns alpha stage ch chale jande ne jede naal sadi ਬਾਡੀ ਦੇ ਇੱਕ ਇੱਕ ਸੈੱਲ ਦੀ ਹੀਲਿੰਗ ਪ੍ਰਮੋਟ ਹੁੰਦੀ ਹੈ ਇੰਨੀ ਜ਼ਿਆਦਾ ਡੀਪ ਰੈਸਟ ਸਾਨੂੰ ਮਿਲਦੀ ਹੈ ਸੋ ਦਿਸ ਇਜ਼ ਸਮਥਿੰਗ ਯੂ ਨੋ ਸਾਡੇ ਜਦੋਂ ਸਾਨੂੰ ਡੀਪ ਰੈਸਟ ਮਿਲਦੀ ਹੈ ਸਾਡੀ ਇਮੋਸ਼ਨ ਸਟੇਬਲ ਹੁੰਦੇ ਨੇ ਸਾਡੇ ਰਿਲੇਸ਼ਨਸ਼ਿਪਸ ਇੰਪਰੂਵ ਹੁੰਦੇ ਨੇ ਸੋ ਓਵਰਆਲ ਵੀ ਫੀਲ ਹੈਪੀ ਇਨ ਲਾਈਫ ਸੋ ਜਿਹੜੇ ਵੀ ਸਰੋਤੇ ਸੁਣ ਰਹੇ ਨੇ ਪਲੀਜ਼ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ 6477653612 ਸਾਡੀ ਆਰਟ ਆਫ ਲਿਵਿੰਗ ਦੀ ਵੈਬਸਾਈਟ ਹੈ www.artofliving.ca ਜਰਨੀ ਵਿਦਿਨ ਇਸ ਦਾ ਪ੍ਰੋਗਰਾਮ ਪਲੀਜ਼ ਪਹੁੰਚੋ
ਹਾਂਜੀ ਤੇ ਉਹ ਜੀ ਟਿਕਟ ਤੁਸੀਂ ਦੇ ਰਹੇ ਹੋ ਉਹਦੀ ਕੋਈ ਫੀਸ ਵਗੈਰਾ ਵੀ ਹੈ ਜਾਂ ਕੋਈ ਫ੍ਰੀ ਹੈ
ਹਾਂਜੀ ਫੀਸ ਬਹੁਤ ਰੀਜ਼ਨੇਬਲ ਹੈ $50 ਦੀ ਟਿਕਟ ਹੈਗੀ ਉੱਥੋਂ ਸ਼ੁਰੂ ਹੈ ਜੇ ਕਿਸੇ ਨੇ VIP ਟਿਕਟ ਲੈਣੀਆਂ ਨੇ $100 ਦੀ ਹੈ ਤਾਂ ਮੋਸਟ 50% ਟਿਕਟਸ ਆਰ ਆਲਰੇਡੀ ਗੋਨ ਬਟ ਆਈ ਵੁੱਡ ਹਾਈਲੀ ਰੈਕਮੈਂਡ ਕਿ ਬਹੁਤ ਰੀਜ਼ਨੇਬਲ ਪ੍ਰਾਈਸ ਹੈ ਤੇ ਸਾਰੇ ਆਪਣੇ ਇਸ ਮੌਕੇ ਦਾ ਜ਼ਰੂਰ ਫਾਇਦਾ ਲੈਣ ਆਪਣੀ ਸਿਹਤ ਵਾਸਤੇ ਆਪਣੀ ਤੰਦਰੁਸਤੀ ਵਾਸਤੇ
ਹਾਂਜੀ ਬਿਲਕੁਲ ਠੀਕ ਤੁਸੀਂ ਠੀਕ ਕਹਿ ਰਹੇ ਹੋ ਬੁੱਲੇ ਸ਼ਾਹ ਇੱਕ ਸੂਫੀ ਸੰਤ ਹੋਏ ਨੇ ਉਹਨਾਂ ਨੇ ਆਪਣੇ ਗੁਰੂ ਨੂੰ ਇੱਕ ਸਿੰਪਲ ਤਰੀਕੇ ਨਾਲ ਪੁੱਛਿਆ ਸੀਗਾ ਸ਼ਾਹ ਇਨਾਇਤ ਨੂੰ ਕਿ ਗੁਰੂ ਜੀ ਰੱਬ ਨੂੰ ਕਿਵੇਂ ਲੱਭਿਆ ਜਾਵੇ ਤੇ ਉਹ ਉਸ ਵੇਲੇ ਓਨੀਅਨਸ ਦੀ ਪਿਆਜ਼ਾਂ ਦੀ ਪਨੀਰੀ ਲਾ ਰਹੇ ਸੀਗੇ ਤੇ ਉਹਨਾਂ ਨੇ ਸੰਤਾਂ ਦਾ ਆਪਣਾ ਹੀ ਤਰੀਕਾ ਹੁੰਦਾ ਸਮਝਾਉਣ ਦਾ ਉਹਨਾਂ ਨੇ ਕਿਹਾ ਸੀ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਉਧਰ ਲਾਉਣਾ ਮੀਨਸ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਯੂ ਹੈਵ ਟੂ ਡਿਟੈਚ ਫਰੋਮ ਦਾ ਵਰਲਡਲੀ ਥਿੰਗ ਐਂਡ ਅਟੈਚ ਵਿਦ ਇਨ ਕਿਉਂਕਿ ਜਿੰਨੀ ਵੀ ਗਿਆਨ ਹੈ ਸਾਨੂੰ ਮਟੀਰੀਅਲਿਸਟਿਕ ਉਹ ਬਾਹਰ ਦੀਆਂ ਕਿਤਾਬਾਂ ਤੋਂ ਮਿਲਦਾ ਅਸੀਂ ਬਾਹਰ ਮਿਹਨਤ ਕਰਕੇ ਆਲਮ ਫਾਜ਼ਲ ਬਣ ਜਾਂਦੇ ਹਾਂ ਕੋਈ ਡਾਕਟਰ ਬਣ ਜਾਂਦਾ ਕੋਈ ਵਕੀਲ ਬਣ ਜਾਂਦਾ ਕੋਈ ਆਈ ਟੀ ਗਾਈ ਬਣ ਜਾਂਦਾ ਪਰ ਜਦੋਂ ਅਸੀਂ ਅੰਦਰੋਂ ਮਿਹਨਤ ਕਰਦੇ ਹਾਂ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਮੈਡੀਟੇਸ਼ਨ ਦੀਆਂ ਵੀ 3 ਸਟੇਜਿਸ ਨੇ ਕਿਉਂਕਿ ਮੈਂ ਸਪਿਰਚੁਅਲ ਕੰਪੈਰੇਟਿਵ ਰਿਲੀਜਨ ਦਾ ਸਟੂਡੈਂਟ ਹਾਂ, ਡਿਫਰੈਂਟ ਧਰਮਾਂ ਨੂੰ ਪੜ੍ਹੇ ਆ। ਮੈਡੀਟੇਸ਼ਨ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਟੇਜ ਹੁੰਦੀ ਹੈ ਉਹ ਸਿਮਰਨ ਹੁੰਦੀ ਹੈ, ਜਦੋਂ ਅਸੀਂ ਬੋਲ ਬੋਲ ਕੇ ਕਰਦੇ ਹਾਂ। ਕੋਈ ਵੀ ਨਾਂ ਲੈ ਲਓ ਪਰਮਾਤਮਾ ਦਾ, ਪਰਮਾਤਮਾ ਦੇ ਜਿੰਨੇ ਵੀ ਨਾਂ ਨੇ, ਜਦੋਂ ਅਸੀਂ ਬੋਲ ਕੇ ਕਰਦੇ ਹਾਂ, ਫਿਰ ਜਦੋਂ ਅਸੀਂ ਜੀਵ ਨੂੰ ਅੰਦਰ ਦੰਦਾਂ ਦੇ ਐਂਡ ਤੇ ਲਗਾ ਦਿੰਦੇ ਹਾਂ, ਤੇ ਤੀਸਰਾ ਹੈਗਾ ਮੈਂਟਲ। ਜਾਂ ਇਹਨੂੰ ਇੰਜ ਸਿੰਪਲ ਹੋਰ ਤਰੀਕੇ ਨਾਲ ਇੱਕ ਲੇ ਮੈਂ ਇਹਨੂੰ ਸਮਝਾਉਣਾ, ਪਹਿਲਾਂ ਸਾਨੂੰ ਬੋਲ ਬੋਲ ਕੇ ਸਿਮਰਨ ਕਰਨਾ ਪੈਂਦਾ, ਔਰ ਜਿਹਦਾ ਅਸੀਂ ਸਿਮਰਨ ਕਰਦੇ ਹਾਂ ਉਹਦਾ ਅਸੀਂ ਧਿਆਨ ਵੀ ਧਰਦੇ ਹਾਂ। ਕਿਉਂਕਿ ਜੇ ਹੁਣ ਮੈਂ ਇਹਨਾਂ ਨੂੰ ਭੈਣ ਜੀ ਨੂੰ ਤਾਂ ਮਿਲਿਆ ਨਹੀਂ, ਜੇ ਮਿਲਿਆ ਹੁੰਦਾ ਤੇ ਜਦੋਂ ਇਹ ਗੱਲ ਕਰਦੇ ਸੀ ਆਟੋਮੈਟਿਕਲੀ ਗੱਲ ਕਰਨ ਦੇ ਨਾਲ ਨਾਲ ਸ਼ਕਲ ਜਿਹੜੀ ਫੋਟੋ ਹੈ ਮੇਰੇ ਮੱਥੇ ਤੇ ਬਣ ਜਾਣੀ ਸੀਗੀ। ਜਿਸ ਤਰ੍ਹਾਂ ਕਿ ਦੁਕਾਨਦਾਰ ਆਪਣੇ ਦੁਕਾਨਦਾਰੀ ਦੀ ਫੋਟੋ ਰੱਖਦਾ, ਕਿਸਾਨ ਆਪਣੇ ਇੰਸਟਰੂਮੈਂਟ ਦੀ ਰੱਖਦਾ, ਸਕੂਲ ਦੇ ਵਿੱਚ ਆਪਾਂ ਕਰਦੇ ਹਾਂ ਸਿਮਰਨ ਕਰਦੇ ਹਾਂ ਤੇ ਟੀਚਰ ਦੀ ਫੋਟੋ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਵੀ ਗੁਰੂ ਨੂੰ ਅਸੀਂ ਮੰਨਦੇ ਹਾਂ, ਪਰਮਾਤਮਾ ਤਾਂ ਅਸੀਂ ਦੇਖਿਆ ਨਹੀਂ, ਪਰ ਪਰਮਾਤਮਾ ਦੇ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਵਿੱਚ ਮਰਜ ਕੀਤਾ, ਅਸੀਂ ਉਹਨਾਂ ਦੇ ਥਰੂ ਮਿਲ ਸਕਦੇ ਹਾਂ। ਸੋ ਉਹਨਾਂ ਦੀ ਜਦੋਂ ਅਸੀਂ ਧਿਆਨ ਧਰਦੇ ਹਾਂ, ਉਹਨੂੰ ਧਿਆਨ ਧਰਨਾ ਕਰਨਾ, ਜਦੋਂ ਅਸੀਂ ਧਿਆਨ ਕੰਟੀਨਿਊਸ ਕਰਦੇ ਹਾਂ, ਜਿਵੇਂ ਸੰਤ ਪਲਟੂ ਨੇ ਕਿਹਾ ਸੀਗਾ, ਉਲਟਾ ਕੂਆਂ ਗਗਨਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ, ਛੇ ਰੁੱਤ ਬਾਰਾਂ ਮਾਸ ਜਰਤੇ ਦਿਨ ਰਾਤੀ। ਜਿਹੜਾ ਉਲਟਾ ਖੂਹ ਹੈ ਸਾਡੇ ਸਿਰ ਦੇ ਵਿੱਚ, ਇੱਥੇ ਜਿਹੜੀ ਥਰਡ ਆਈ ਹੈ ਜਿੱਥੇ ਲੋਕ ਬਿੰਦੀ ਲਗਾਉਂਦੇ ਨੇ, ਉਹਨੂੰ ਸਿੰਗਲ ਆਈ ਵੀ ਕਹਿ ਸਕਦੇ ਹਾਂ। ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਇੱਥੇ ਜਦੋਂ ਆਪਣਾ ਖਿਆਲ ਲਿਆਉਣੇ ਆ, ਇੱਥੇ ਧਿਆਨ ਧਰਦੇ ਹਾਂ, ਤੋ ਉਹਦੇ ਉੱਤੋਂ ਸਾਨੂੰ ਅਣਹੱਦ ਸ਼ਬਦ ਜਾਂ ਲਾਈਟ ਪਹਿਲਾਂ ਦਿਖਾਈ ਦਿੰਦੀ ਹੈ, ਜੋਤ ਜਿਹਨੂੰ ਕਹਿ ਦਿੰਦੇ ਹਾਂ, ਉਹਨੂੰ ਬੱਤੀ ਤੇ ਦੀਵੇ ਦੀ ਲੋੜ ਨਹੀਂ ਹੈ। ਉਸ ਲਾਈਟ ਦੇ ਵਿੱਚ ਜਦੋਂ ਅਸੀਂ ਧਿਆਨ ਨੂੰ ਕੰਸੈਂਟਰੇਟ ਕਰਦੇ ਹਾਂ, ਫਿਰ ਸਾਨੂੰ ਅੰਦਰਲੀਆਂ ਧੁਨਕਾਰ ਤੋਰਾਂ ਨੇ, ਅੰਦਰ ਦਾ ਮੈਟਰ ਹੈ, ਅੰਦਰ ਦੀ ਮਿਹਨਤ ਕਰੋ, ਅੰਦਰ ਦੀ ਮਿਹਨਤ ਕਰੋਗੇ ਅੰਦਰ ਸਫਲ ਹੋ ਜਾਓਗੇ, ਬਾਹਰ ਦੀ ਮਿਹਨਤ ਕਰ ਦੋਗੇ ਬਾਹਰ ਸਫਲ ਕਰੋਗੇ। ਜੇ ਘਰਾੜੇ ਹੀ ਮਾਰਨੇ ਆ, ਫਿਰ ਘਰਾੜੇ ਮਾਰਦੇ ਆਏ ਤੇ ਘਰਾੜੇ ਮਾਰਦੇ ਚਲੇ ਜਾਣਾ। ਬਸ ਮੈਂ ਇੰਨਾ ਕੀ ਕਹਿਣਾ, ਤੁਸੀਂ ਜ਼ਰੂਰ ਉੱਥੇ ਜਾਓ।
ਇੰਨਾ ਸੋਹਣਾ ਐਕਸਪਲੇਨ ਕੀਤਾ ਨਾ, ਆਈ ਥਿੰਕ ਟੋਰਾਂਟੋ ਇਜ਼ ਸੋ ਲੱਕੀ ਟੂ ਹੈਵ ਅ ਪਰਸਨ ਲਾਈਕ ਯੂ, ਇੰਨਾ ਵਧੀਆ ਐਕਸਪਲੇਨ ਕੀਤਾ। ਬਟ ਮੈਂ ਇੱਕ ਚੀਜ਼ ਕਹੂੰਗੀ, ਅੰਦਰ ਦਾ ਸਫ਼ਰ ਜਿੰਨੇ ਸ਼ੁਰੂ ਕਰ ਲਿਆ ਨਾ, ਤੇ ਅੰਦਰ ਨੂੰ ਸਫ਼ਲ ਕਰ ਲਿਆ, ਉਹਨੂੰ ਬਾਹਰ ਵੀ ਬਹੁਤ ਸਫਲਤਾ ਮਿਲੇਗੀ। ਇਹ ਤਾਂ 100% ਹੈ। ਤੋ ਮੈਡੀਟੇਸ਼ਨ ਇਜ਼ ਸਮਥਿੰਗ ਐਵਰੀ ਵਨ ਸ਼ੁਡ ਟ੍ਰਾਈ। ਤੇ ਜਦੋਂ ਕੋਈ ਮਾਸਟਰ ਖੁਦ ਇੱਥੇ ਸਾਡੇ ਡੋਰ ਸਟੈਪ ਤੇ ਆ ਰਿਹਾ ਨਾ, ਤੋ ਵੀ ਸ਼ੁਡ ਆਲ ਬੀ ਦੇਅਰ, ਟ੍ਰਾਈ ਕਰਕੇ ਦੇਖੋ, ਯੂ ਵਿਲ ਫੀਲ ਸੋ ਅਪਲਿਫਟਿਡ। ਇੱਕ ਗੱਲ ਕਹੂੰਗੀ, 30 ਸਿਟੀਜ਼ ਇਨ ਕੈਨੇਡਾ ਆਲਰੇਡੀ ਸਾਡਾ ਜਰਨੀ ਵਿਦ ਇਨ ਪ੍ਰੋਗਰਾਮ ਜਿਹੜਾ ਉਹ ਗੁਰੂਦੇਵ ਲਾਈਵ ਕਰ ਚੁੱਕੇ ਨੇ, ਐਡਮਿੰਟਨ, ਨਿਊ ਬ੍ਰਿਟਿਸ਼ ਕੋਲੰਬੀਆ, ਟੋਰਾਂਟੋ ਆ ਰਹੇ ਨੇ। ਤੇ ਟੋਰਾਂਟੋ ਵਾਸੀਓ, ਪਲੀਜ਼ ਪਹੁੰਚੋ ਜੁਲਾਈ 11th ਮਿਸੀਸਾਗਾ ਸਪੋਰਟਸ ਐਂਡ ਐਂਟਰਟੇਨਮੈਂਟ ਸੈਂਟਰ, 11 ਵਜੇ ਤੋਂ 1 ਵਜੇ, ਆਰਟ ਆਫ ਲਿਵਿੰਗ ਦਾ ਜਰਨੀ ਵਿਦ ਇਨ ਲਾਈਵ ਵਿਦ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ। 6477653612 ਯੂ ਕੈਨ ਕੰਟੈਕਟ ਮੀ। ਥੈਂਕ ਯੂ ਸੋ ਮਚ ਡਾਕਟਰ।
ਓਕੇ ਜੀ, ਓਕੇ, ਥੈਂਕ ਯੂ ਵੈਰੀ ਮਚ। ਸੋ ਇਹ ਸੀਗੇ ਭੈਣ ਜੀ ਜਿਹੜੇ ਕਿ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਆ ਰਹੇ ਨੇ। ਬੜੀ ਪਿਆਰੀ ਆਵਾਜ਼ ਆ ਉਹਨਾਂ ਦੀ, ਬੜੀ, ਕਿਉਂਕਿ ਜਿਹੜੇ ਬੰਦੇ ਨੇ ਖੁਦ ਮਿਹਨਤ ਕੀਤੀ ਹੋਊਗੀ। ਜਿਵੇਂ ਕਿਸੇ ਨੇ ਸੰਤ ਨੂੰ ਕਿਹਾ ਵੀ ਮੇਰਾ ਮੁੰਡੇ ਦੇ ਫੋੜੇ ਹੋ ਗਏ, ਉਹ ਕਹਿੰਦਾ ਗੁੜ ਨਾ ਖਾਇਆ ਕਰੋ, ਪਹਿਲਾਂ ਉਹਨੇ ਆਪ ਗੁੜ ਛੱਡਿਆ ਸੀ। ਸੰਤ ਉਹੀ ਹੈ ਜਿਹੜਾ ਕਿ ਜਾਤ ਨਾ ਪੁੱਛੋ ਸਾਧ ਕੀ ਪੁੱਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ ਪੜਾ ਰਹਿਣ ਦਿਓ ਮਿਆਨ। ਸੰਤ ਦੀ ਕੋਈ ਜਾਤ ਪਾਤ ਨਹੀਂ, ਉਹਦੇ ਤੋਂ ਗਿਆਨ ਲੈਣ ਦੀ ਲੋੜ ਹੈ। ਜਿਸ ਤਰ੍ਹਾਂ ਅਸੀਂ ਕਾਲਜ ਯੂਨੀਵਰਸਿਟੀ ਦੇ ਵਿੱਚ ਗਏ ਹਾਂ ਜਾਂ ਮੈਡੀਕਲ ਸਕੂਲ ਦੇ ਵਿੱਚ ਕਾਲਜ ਚ ਗਏ ਹਾਂ, ਉੱਥੇ ਇਹ ਨਹੀਂ ਵੀ ਮੈਂ ਸਰਦਾਰ ਕੋਲੋਂ ਪੜ੍ਹਨਾ ਕਿ ਮੈਂ ਹਿੰਦੂ ਕੋਲੋਂ ਪੜ੍ਹਨਾ ਕਿ ਮੁਸਲਮਾਨ ਕੋਲੋਂ, ਉਹਨੂੰ ਗਿਆਨ ਹੈ, ਉਸ ਗਿਆਨ ਤੋਂ ਫਾਇਦਾ ਉਠਾਉਣਾ। ਸੋ ਇਸ ਕਰਕੇ ਜੇ ਕੋਈ ਸੰਤ ਮਹਾਂਪੁਰਸ਼ ਸਾਡੇ ਸ਼ਹਿਰ ਚ ਚੱਲ ਕੇ ਆ ਰਹੇ ਨੇ ਤੇ ਜੇ ਸਾਡਾ ਇੰਟਰਸਟ ਹੈ, ਵੈਸੇ ਤਾਂ ਹੁਣੇ ਹੀ ਇੰਟਰਸਟ ਸਾਨੂੰ ਅੰਦਰਲਾ ਚਾਹੀਦਾ, ਬਾਹਰ ਤਾਂ ਟੱਕਰਾਂ ਟੁਕਰਾਂ ਮਾਰ ਕੇ ਖਾਲੀ ਆਤੀ ਜਾਣਾ। ਜਿਹੜਾ ਬੰਦਾ ਅੰਦਰੋਂ ਮਾਲੋ ਮਾਲ ਹੈ ਨਾ, ਇਹ ਖੇਡ ਨਹੀਂ ਮਸਜਿਦ ਮੰਦਰ ਦੀ, ਇਹ ਖੇਡ ਹੈ ਸਾਰੀ ਅੰਦਰ ਦੀ, ਬਾਕੀ ਤਾਂ ਤੁਰ ਜਾਣਾ। ਉਸੇ ਤਰ੍ਹਾਂ ਹੀ ਤੁਸੀਂ ਦੇਖੋ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ, ਕਦੇ ਅਸੀਂ ਸੋਚਿਆ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਮੈਂ ਤਾਂ ਆਪਣੇ ਘਰ ਵਾਲ ਨੂੰ ਬਹੁਤ ਪਿਆਰ ਕਰਦੀ ਹਾਂ, ਮੈਂ ਆਪਣੇ ਮੁੰਡੇ ਨੂੰ ਬਹੁਤ ਪਿਆਰ ਕਰਦਾ, ਜਦੋਂ ਉਹ ਤੁਰ ਜਾਂਦੇ ਡੈਥ ਹੁੰਦੀ ਹੈ, ਸਰੀਰ ਤਾਂ ਉੱਥੇ ਪਿਆ ਹੁੰਦਾ, ਕਰ ਲਓ ਪਿਆਰ, ਕਦੇ ਨਹੀਂ ਕਰਦੇ। ਸੋ ਪਿਆਰ ਅਸੀਂ ਕਿਸੇ ਹੋਰ ਚੀਜ਼ ਨਾਲ ਕਰਦੇ ਹਾਂ, ਉਹ ਨਿਕਲ ਜਾਂਦੀ ਹੈ ਵਿੱਚੋਂ। ਸੋ ਉਸੇ ਨੂੰ ਹੀ ਲੱਭਣਾ ਆਪਾਂ, ਜਦੋਂ ਅਸੀਂ ਵੈਨ ਯੂ ਗੋ ਵਿਦ ਇਨ, ਜਦੋਂ ਤੁਸੀਂ ਅੰਦਰ ਚਲੇ ਜਾਓਗੇ ਤੇ ਫੇਰ ਤੁਹਾਨੂੰ ਪਤਾ ਲੱਗੂਗਾ ਉਹ ਨਜ਼ਾਰੇ, ਜਿਹਨੂੰ ਫਿਰ ਬੰਦੇ ਨੂੰ ਸਾਗ ਖਾਣ ਦਾ ਸਵਾਦ ਪੈ ਜਾਵੇ, ਫਿਰ ਉਹ ਪਨੀਰ ਦੇ ਮਗਰ ਨਹੀਂ ਜਾਂਦਾ। ਸੋ ਉਹਦੇ ਵਿੱਚ ਕੀ ਹੈ ਕਿ ਤੁਸੀਂ ਅੰਦਰ ਮਿਹਨਤ ਕਰਨੀ ਹੈ, ਥੋੜੀ ਜਿਹੀ ਮਿਹਨਤ ਸਵੇਰੇ ਸ਼ਾਮ ਉੱਠ ਕੇ ਕਰੋ, ਆਪਾਂ ਅੱਜ ਗੱਲਬਾਤ ਵੀ ਕਰਾਂਗੇ। ਸੋ ਰਵੀ ਸ਼ੰਕਰ ਜੀ ਪਰਫੈਕਟ ਗੁਰੂ ਨੇ, ਉੱਥੇ ਆ ਰਹੇ, ਇੱਥੇ ਆ ਰਹੇ ਨੇ। ਜੇ ਟਿਕਟ ਵੀ ਰੱਖੀ ਹੈ $50 ਦੀ, ਮੈਂ ਤਾਂ ਕਿਹਾ ਸੀ ਕੱਲ ਨੂੰ ਤੁਸੀਂ ਮੈਨੂੰ ਨਾ ਕਹੋ ਵੀ ਤੁਸੀਂ ਉੱਥੇ ਦੱਸਿਆ ਨਹੀਂ ਕੁਛ, ਇਹਨਾਂ ਨੇ ਕਿਹਾ $50 ਦੀ ਟਿਕਟ ਆ, ਹੋਰ ਵੀ ਹੈ, ਤੁਸੀਂ ਇਹਨਾਂ ਨੇ ਫੋਨ ਦਿੱਤਾ, ਤੁਸੀਂ ਕੰਟੈਕਟ ਕਰ ਲਓ, ਜ਼ਰੂਰ ਜਾਓ। ਵੈਸੇ ਵੀ ਤਾਂ ਆਪਾਂ ਮਾੜਾ ਮੋਟਾ ਪੀਜ਼ਾ ਖਾਂਦੇ, ਅੱਜ ਕੱਲ੍ਹ ਤਾਂ $50 ਦਾ ਬਿੱਲ ਉੱਥੇ ਬਣ ਜਾਂਦਾ, ਨਾਲੇ 2 ਘੰਟੇ ਦਾ, ਜ਼ਰੂਰ ਵਿਚਾਰ ਸੁਣੋ, ਪਤਾ ਨਹੀਂ ਕਦੋਂ ਸਾਡੇ 'ਤੇ ਅਸਰ ਪੈ ਜਾਵੇ, ਚੰਗੀ ਗੱਲ ਬਣ ਜਾਵੇ। ਸੋ ਇਹ ਸੀਗੇ ਭੈਣ ਜੀ ਤੇ ਹੁਣ ਦੇਖਾ ਨੈਕਸਟ ਲਾਈਨ ਸਾਡੀ ਨਹੀਂ ਹਾਲੇ ਮਿਲੀ ਸੁਮਿਤਰੀ ਸ਼ਰਮਾ ਜੀ ਬੜੇ ਪਿਆਰੇ ਨੇ ਵੀ ਬੈਂਕ ਚ ਕੰਮ ਕਰਦੇ ਪਰ ਪੈਸੇ ਕਿਸੇ ਨੂੰ ਨਹੀਂ ਦਿੰਦੇ ਲੋਕਾਂ ਤੋਂ ਪੈਸੇ ਡਿਪੋਜ਼ਿਟ ਹੀ ਲੈ ਲੈਂਦੇ ਨੇ ਸੋ ਇਹ ਪ੍ਰੋਗਰਾਮ ਸੁਣਦੇ ਨੇ ਥੈਂਕ ਯੂ ਵੈਰੀ ਮਚ ਸੁਮਿਤਰੀ ਜੀ ਬਹੁਤ ਬਹੁਤ ਵਧੀਆ ਹਰ ਵਕਤ ਹੱਸਦੇ ਰਹਿੰਦੇ ਨੇ ਇੰਟੈਲੀਜੈਂਟ ਨੇ ਸੋ ਉਹ ਪ੍ਰੋਗਰਾਮ ਜਿਹੜੇ ਬੰਦੇ ਇੰਟੈਲੀਜੈਂਟ ਮੇਰਾ ਪ੍ਰੋਗਰਾਮ ਸੁਣਦੇ ਨੇ ਜਸਵਿੰਦਰ ਜੀ ਸੁਣਦੇ ਨੇ ਅਸ਼ਰਫ ਸੁਣਦੇ ਨੇ ਨਾਜ ਹੁਣ ਨਿਕਲ ਗਿਆ ਨਾਮ ਪਤਾ ਨੀ ਕੀ ਨਾਮ ਆਇਆ ਸੀ ਸੋਰੀ ਉਹ ਵੀ ਨੇ ਰਮੇਸ਼ ਜੀ ਸੁਣਦੇ ਨੇ ਪ੍ਰੋਗਰਾਮ ਜਗਦੀਸ਼ ਜੀ ਸੁਣਦੇ ਨੇ ਬਲਜੀਤ ਸੁਣਦੇ ਨੇ ਨਵਦੀਪ ਸੁਣਦੇ ਨੇ ਜਿਹੜੇ ਮੈਂ ਨਾਂ ਪੜ੍ਹੇ ਨੇ ਉਹ ਮੈਂ ਫਟਾਫਟ ਨਾਂ ਪੜ੍ਹ ਲਏ ਜਿਹੜੇ ਮੇਰੇ ਹੁਣ ਕੁਦਰਤੀ ਦਿਮਾਗ ਚ ਪੈ ਗਏ ਸੋ ਅੱਜ ਆਪਾਂ ਟੋਪਿਕ ਦੇ ਉੱਤੇ ਗੱਲ ਕਰਾਂਗੇ ਕਿ ਐਵਰੀ ਡੇ ਐਕਟੀਵਿਟੀਜ਼ ਸਾਡੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਦੇਖੋ ਗੱਲ ਇਹ ਹੈ ਕਿ ਅਸੀਂ ਲਾਈਨ ਮਿਲੀ ਹਾਂਜੀ ਇੱਕ ਆਪਣੀ ਲਾਈਨ ਹੋਰ ਮਿਲ ਗਈ ਲੈ ਲਈਏ ਫਿਰ ਆਪਾਂ ਆਪਣੇ ਟੋਪਿਕ ਨੂੰ ਕੰਟੀਨਿਊ ਕਰਦੇ ਹਾਂ ਹੈਲੋ
ਹੈਲੋ ਨਮਸਕਾਰ ਰਵੀ ਜੀ ਮੈਂ ਸੁਸ਼ਮਾ ਬੋਲ ਰਹੀ ਹਾਂ
ਹਾਂਜੀ ਸੁਸ਼ਮਾ ਜੀ ਬੋਲੋ ਹੁਣ ਹੱਸੇ ਹੋਣਾ ਤੁਸੀਂ ਪ੍ਰੋਗਰਾਮ ਚ ਇਹਨਾਂ ਦੀ ਖਾਸੀਅਤ ਇਹ ਆ ਵੀ ਕੋਈ ਵੀ ਗੱਲ ਕਰਦੇ ਨੇ ਪਰਮਾਤਮਾ ਨੇ ਜਾਂ ਇਹਨਾਂ ਦੇ ਆਈ ਡੋਂਟ ਨੋ ਵੈਦਰ ਦਿਸ ਕ੍ਰੈਡਿਟ ਗੋਜ਼ ਟੂ ਹਰ ਪੇਰੈਂਟਸ ਔਰ ਗੋਡ ਇਹ ਹਰ ਵਾਰ ਗੱਲ ਹੱਸਦੇ ਚ ਹੀ ਕਰਦੇ ਰਾਤ ਨੂੰ ਵੀ ਮੈਨੂੰ ਲੱਗਦਾ ਜੋ ਸੁਪਨੇ ਚ ਨੇ ਉਹ ਦੂਰ ਦਰਾਜੇ ਭੱਜ ਜਾਂਦੇ ਜਦੋਂ ਹੱਸਦੇ ਹੁੰਦੇ ਨੇ ਸੋ ਇਹ ਕੁਛ ਆਪਣਾ ਮੈਸੇਜ ਦੇਣਾ ਚਾਹੁੰਦੇ ਨੇ ਸੁਸ਼ਮਾ ਜੀ ਹਾਂਜੀ ਕਹੋ ਪਲੀਜ਼
ਮੈਂ ਹੱਸੇ ਨੀ ਸੀ ਮੈਂ ਬੜੀ ਆਪਣੀ ਹੱਸੀ ਰੋਕੀ ਹੋਈ ਹੈ ਤੁਸੀਂ ਮੈਨੂੰ ਕਿਹਾ ਅਸੀਂ ਹਰ ਸੰਡੇ ਤੁਹਾਡੇ ਸ਼ੋਅ ਨੂੰ ਉਡੀਕਦੇ ਹਾਂ ਤੁਸੀਂ ਇੰਨਾ ਅੱਛਾ ਟੋਪਿਕ ਲੈ ਕੇ ਆਉਂਦੇ ਹੋ ਮੈਂ ਹੁਣ ਸੁਣ ਰਹੀ ਸੀ ਤੁਸੀਂ ਤਿੰਨੋ ਧਰਮ ਕਵਰ ਕੀਤੇ ਧਰਮ ਕਹਿ ਲੋ ਆਪਣੇ ਕੁਛ ਕਹਿ ਲੋ ਤੁਸੀਂ ਪਹਿਲੇ ਬੁੱਲੇ ਸ਼ਾਹ ਤੇ ਬੋਲਿਆ ਫਿਰ ਤੁਸੀਂ ਮੰਦਰ ਮਸਜਿਦ ਤੇ ਬੋਲਿਆ ਫਿਰ ਤੁਸੀਂ
ਬਰਾਬਰ ਆ ਔਰ ਤੁਹਾਡੀ ਪਰਮਾਤਮਾ ਦੀ ਗਿਫਟ ਦਿੱਤੀ ਹੈ ਕਿ ਤੁਹਾਡੇ ਜਿਹੜੇ ਪਾਰਟਨਰ ਨੇ ਸ਼ਿਵਾਜ ਜੀ ਇਹ ਪਤਾ ਨੀ ਇਕੱਠੇ ਹੀ ਰਹਿੰਦੇ ਨੇ ਜਿਵੇਂ ਉਹ ਹੁੰਦੇ ਨਾ ਦੋ ਮੱਖੀਆਂ ਜੇ ਦੋ ਭਰਿੰਡਾ ਇਕੱਠੇ ਹੀ ਰਹਿੰਦੇ ਨੇ ਜਦੋਂ ਵੀ ਦੇਖ ਲੋ ਸਪੀਕਰ ਫੋਨ ਤੇ ਲੱਗੇ ਹੁੰਦੇ ਉਹ ਇਹਦੇ ਨਾਲ ਇਹਨਾਂ ਤੋਂ ਵੀ ਵੱਧ ਚੜ ਕੇ ਨੇ ਬੜੀ ਸੇਵਾ ਕਰਦੇ ਨੇ ਹਾਂਜੀ ਸੁਸ਼ਮਾ ਜੀ ਮੈਸੇਜ ਦਿਓ
ਵੈਸੇ ਜੀ ਹੈ ਜੀ ਆਪਣੀ ਹਿੰਦੂ ਹੈਰੀਟੇਜ ਸੈਂਟਰ ਸੀਨੀਅਰ ਕਲੱਬ ਚਲਾਉਂਦੇ ਹਾਂ ਆਪਾਂ ਐਵਰੀ ਮੰਗਲਵਾਰ 12:30 ਤੋਂ 3:30 ਵਜੇ ਤੱਕ ਕਿ ਆਪਾਂ 11 ਜੁਲਾਈ ਨੂੰ ਲੈ ਕੇ ਜਾ ਰਹੇ ਹਾਂ ਰੱਥ ਯਾਤਰਾ ਤੇ ਕੌਣ ਵਾਲੇ ਆਉਂਦੇ ਆ ਉੱਥੇ ਉਹ ਆਪਣਾ ਜਗਨਨਾਥਪੁਰੀ ਜੀ ਸੈਂਟਰਲ ਆਈਲੈਂਡ ਤੇ ਪਹੁੰਚ ਰਹੇ ਹਾਂ ਆਪਾਂ ਪਹਿਲੇ ਬੱਸ ਤੇ ਜਾਵਾਂਗੇ ਮੰਦਰ ਤੋਂ ਬੱਸ ਲੈ ਕੇ ਜਾਵਾਂਗੇ 11 ਵਜੇ ਫਿਰ ਉੱਥੇ ਸਾਰਾ ਦਿਨ ਉਹਨਾਂ ਨੂੰ ਉੱਥੇ ਘੁਮਾਵਾਂ ਫਿਰਾਵਾਂਗੇ ਖਾਣਾ ਖਿਲਾਵਾਂਗੇ ਐਂਟਰਟੇਨਮੈਂਟ ਕਰਵਾਵਾਂਗੇ ਫਿਰ ਸ਼ਾਮ ਨੂੰ 7 ਵਜੇ ਵਾਪਸ ਲੈ ਕੇ ਆਵਾਂਗੇ
ਇੱਕ ਤੁਹਾਡੀ ਪਿਕਨਿਕ ਵੀ ਹੈ ਮੈਂ ਸੁਣਿਆ ਸੀਗਾ ਵੀ ਮਿਸਿਸਾਗਾ ਦੇ ਵਿੱਚ ਪਿਕਨਿਕ ਵੀ ਕਰਨ ਲੱਗੇ
ਹਾਂਜੀ 21 ਜੁਲਾਈ ਨੂੰ ਪਿਕਨਿਕ ਹੈ ਜੀ ਆਪਣੀ ਪੌਲ ਕਾਫੀ ਪਾਰਕ ਡੇਰੀ ਰੋਡ ਤੇ ਹੈ ਉਹ ਪੌਲ ਕਾਫੀ ਪਾਰਕ ਉਹ ਵੀ 11 ਤੋਂ 3 ਵਜੇ ਤੱਕ ਉਹ ਵੀ ਆਪਾਂ ਚਾਹੁੰਦੇ ਹਾਂ ਵੀ ਆਪਣੇ ਸੀਨੀਅਰਸ ਆ ਕੇ ਉੱਥੇ ਇੰਜੋਏ ਕਰਨ ਬਹੁਤ ਵੱਡਾ ਪਾਰਕ ਹੈ ਬਹੁਤ ਖੁੱਲਾ ਬਹੁਤ ਉੱਥੇ ਖਾਣਾ ਖੁਣਾ ਵੀ ਦਵਾਂਗੇ ਗੇਮਸ ਵੀ ਖਿਲਾਵਾਂਗੇ ਡਾਂਸ ਡੂੰਸ ਹੋਏਗਾ ਜੀ ਆਪਣੇ ਸੀਨੀਅਰਸ ਨੱਚਣ ਲਈ ਤਿਆਰ ਰਹਿੰਦੇ ਤੁਹਾਨੂੰ ਪਤਾ
ਹਾਂਜੀ
ਹਾਂਜੀ ਹਾਂਜੀ
ਸਾਰਿਆਂ ਦੇ ਸਪਰਿੰਗ ਪਾਏ ਪਏ ਨੇ ਨਾਲੇ ਜਿਹੜੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਦੇ ਵੈਸੇ ਸਪਰਿੰਗ ਢਿੱਲੇ ਹੁੰਦੇ ਨੇ ਨੱਚਦੇ ਹੀ ਰਹਿੰਦੇ ਨੇ ਗੱਲਬਾਤ ਕਰਦੇ ਵੀ ਜਦੋਂ ਹੱਥ ਵੀ ਲਾਉਂਦੇ ਨੇ ਤਾਂ ਵੀ ਉਹ ਡਾਂਸ ਹੀ ਹੋ ਰਿਹਾ ਹੁੰਦਾ ਉਹਨਾਂ ਦਾ
ਡਾਂਸ ਹੀ ਹੋ ਰਿਹਾ ਹੁੰਦਾ ਜੀ ਹਾਂਜੀ
ਇੱਕ ਗੱਲ ਖਾਸੀਅਤ ਇਹ ਆ ਵੀ ਸੁਸ਼ਮਾ ਜੀ ਨੂੰ ਹਿੰਦੂ ਕਲਚਰ ਦਾ ਪਤਾ ਵੀ ਜਦੋਂ ਆਪਾਂ ਸ਼ਗਨ ਦਿੰਦੇ ਹਾਂ ਨਾ ਜਾਂ 11 ਹੁੰਦੇ ਆ ਜਾਂ 21 ਹੁੰਦੇ ਨੇ ਜਾਂ 31 ਹੁੰਦੇ ਨੇ ਜਾਂ $52 ਹੁੰਦੇ ਨੇ ਸੋ ਇਹਨਾਂ ਨੇ ਜਿਹੜੀ ਦੋਨੇ ਡੇਟਾਂ ਰੱਖੀਆਂ ਇੱਕ 11 ਰੱਖੀ ਆ ਕੀ ਰੱਖੀ ਹੈ ਇਹਨਾਂ ਨੇ ਵੀ ਸੋਚ ਸਮਝ ਕੇ ਰੱਖੀ ਆ ਵੀ ਸ਼ਗਨ ਦੇਣਾ ਉਸ ਦਿਨ ਆਪਾਂ ਥੋੜਾ ਥੋੜਾ ਤੇ ਸੋ ਇਸ ਕਰਕੇ ਜਾਓ ਤੁਸੀਂ ਡੈਫੀਨੇਟਲੀ ਇੰਜੋਏ ਕਰੋਗੇ ਇਹਨਾਂ ਦੀ ਕੰਪਨੀ ਚ ਇੱਕ ਉਹ ਮੈਂ ਨੀ ਬਟਰਿੰਗ ਬੁਟਰਿੰਗ ਕਰਨ ਵਾਲਾ ਮੇਰੇ ਕੋਲ ਕੰਮ ਨਹੀਂ ਜਿਹੜੀ ਹਕੀਕਤ ਉਹੀ ਹੈ ਕਿ ਇਨਸਾਨ ਦੇ ਵਿੱਚ ਮਾੜੀ ਜੀ ਵੀ ਚੌਧਰ ਮਿਲ ਜੇ ਇਹਨਾਂ ਨੂੰ ਪਾਵਰ ਮਿਲ ਜੇ ਕੋਈ ਵੀ ਸੇਵਾ ਸੁਵਾ ਕਹਿੰਦੇ ਪਰ ਉਹਦੇ ਦਿਮਾਗ ਚ ਉਹਦੀ ਗੱਲਬਾਤ ਕਰਨ ਦਾ ਐਟੀਚਿਊਡ ਫਰਕ ਪੈ ਜਾਂਦਾ ਪਤਾ ਲੱਗ ਜਾਂਦਾ ਵੀ ਇਹ ਬੌਸ ਬਣ ਗਿਆ ਇਹ ਬੌਸ ਨਹੀਂ ਇਹ ਹਮੇਸ਼ਾ ਬੜੀ ਖੁੱਲੇ ਦਿਲ ਨਾਲ ਹਰ ਬੰਦੇ ਨੂੰ ਪਰਸਨਲ ਇਨ ਟੱਚ ਦਿੰਦੇ ਨੇ ਇਸੇ ਕਰਕੇ ਮੈਂ ਜਿੰਨੇ ਇੱਕ ਵਾਰੀ ਗਿਆ ਇਹਨਾਂ ਦੇ ਕਲੱਬ ਚ ਦੇਖਿਆ ਵੀ ਸਾਰੇ ਬੰਦੇ ਬਾਗੋ ਬਾਗ ਹੁੰਦੇ ਨੇ ਜਿਹਨੂੰ ਵੀ ਪੁੱਛ ਲਓ ਮੈਂ ਆਊਟ ਆਫ ਦੀ ਵੇ ਜਾ ਕੇ ਵੀ ਪੁੱਛ ਰਹਿਣਾ ਇਹਨਾਂ ਦੇ ਬਾਰੇ ਵੀ ਕੋਈ ਮਾੜੀ ਮੋਟੀ ਕੋਈ ਮਾੜੀ ਗੱਲ ਦੱਸੇ ਅੱਜ ਤੱਕ ਕਿਸੇ ਨੇ ਕੋਈ ਵੀ ਮਾਈਨਸ ਪੁਆਇੰਟ ਨਹੀਂ ਦੱਸਿਆ ਸੋ ਥੈਂਕ ਯੂ ਵੈਰੀ ਮਚ ਸੁਸ਼ਮਾ ਜੀ ਇਸੇ ਤਰ੍ਹਾਂ ਕੀਪ ਇਟ ਅਪ ਤੇ ਤੁਸੀਂ ਪ੍ਰੋਗਰਾਮ ਚਲਾਉਂਦੇ ਰਹੋ ਤੇ ਨਾਲੇ ਰੇਡੀਓ ਤੇ ਕਾਲ ਕਰ ਲਿਆ ਕਰੋ ਮੈਂ ਚਾਹੁੰਦਾ ਵੀ ਕੱਲ ਨੂੰ ਜੇ ਮੈਂ ਬੰਦ ਕਰਦਾ ਤੁਸੀਂ ਚਲਾਓ ਤੇ ਉਹਦੇ ਲਈ ਤੁਸੀਂ ਕੌਨਫੀਡੈਂਸ ਪੈਦਾ ਕਰ ਲਓ ਨਾਲ ਆਪਣੇ
ਹਾਂਜੀ ਹਾਂਜੀ ਉਹ ਤਾਂ ਬੜਾ ਅੱਛਾ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਇੱਕ ਹੋਰ ਅਨਾਊਂਸਮੈਂਟ ਦੱਸਣੀ ਸੀ ਆਪਾਂ ਜੀ, ਸਾਡੇ ਸੀਨੀਅਰਸ ਕਹਿੰਦੇ ਇੱਥੇ ਘੁਮਾਈ ਜਾਂਦੀਆਂ ਸਾਨੂੰ ਆਸੇ ਪਾਸੇ ਕਿਤੇ ਬਾਹਰ ਲੈ ਚੱਲੋ, ਤੇ ਮੈਂ ਕਿਹਾ ਚਲੋ ਪੁੱਟੋ ਪਲਾਟਾ ਹੀ ਲੈ ਚੱਲਦੇ ਹਾਂ।
ਹਾਂਜੀ
ਅਕਤੂਬਰ ਚ ਫਿਰ ਪੁੱਟੋ ਪਲਾਟਾ ਵੀ ਲੈ ਚੱਲਦੇ ਹਾਂ ਆਪਣੇ ਮਿੱਤਰਾਂ ਨੂੰ ਸਾਰਿਆਂ ਨੂੰ, ਅਸੀਂ 70-80 ਬੰਦੇ ਸਾਡੇ ਜਾ ਰਹੇ
ਹਾਂ। ਬੰਦੇ
ਕੋਈ ਹੋਰ ਆਲਮੋਸਟ 70-80 ਹੋ ਗਏ ਜੀ।
ਅੱਛਾ ਅੱਛਾ, ਵੈਰੀ ਗੁੱਡ ਵੈਰੀ ਗੁੱਡ। 7 ਡੇਜ਼ ਦਾ ਪ੍ਰੋਗਰਾਮ ਹੈ।
7 ਡੇਜ਼ ਦਾ ਪ੍ਰੋਗਰਾਮ ਹੈ ਜੀ। ਬੜੀ ਅੱਛੀ ਆਪਾਂ ਨੂੰ $1200, $1250 ਟਿਕਟ ਮਿਲੀ ਹੈ।
ਹਾਂਜੀ
ਆਪਾਂ ਏਅਰ ਕੈਨੇਡਾ ਦੀ ਫਲਾਈਟ ਵੀ ਵਿੱਚ ਹੈ, ਸਾਰਾ ਕੁਝ ਹੈ, ਤੇ ਅਸੀਂ ਕਿਹਾ ਚਲੋ ਸੀਨੀਅਰ ਉੱਥੇ ਵੀ ਨਚਾ ਲਿਆਈਏ, ਉੱਥੇ ਚੰਗਾ ਖੁੱਲਾ ਖਾਣ ਨੂੰ, ਨੱਚਣ ਕੁੱਦਣ ਨੂੰ ਸਾਰਾ ਕੁਝ।
ਹੁਣ ਨਹੀਂ ਨਾਲੇ ਗੱਲ ਜੇ ਘਰ ਦੇ ਵਿੱਚ ਤਾਂ ਨੱਚ ਟੱਪ ਨਹੀਂ ਸਕਦੇ, ਕਿਉਂਕਿ ਹੁਣ ਉਹਨਾਂ ਦੇ ਨਿਆਣੇ ਵੱਡੇ ਹੋ ਗਏ, ਪੋਤੇ ਪੋਤੀਆਂ ਹੋ ਗਏ, ਉੱਥੇ ਕੀ ਨੱਚਣਗੇ, ਆਪਣਾ ਰੂਪ ਦਿਖਾਉਣਗੇ। ਸੋ ਉੱਥੇ ਕੋਈ ਦੇਖਣ ਵਾਲਾ ਵੀ ਨਹੀਂ, ਜਿਹੋ ਜਿਹਾ ਮਰਜ਼ੀ ਰੂਪ ਦਿਖਾ ਲੈਣ ਉਹ ਉੱਥੇ ਜਾ ਕੇ।
ਬਿਲਕੁਲ ਬਿਲਕੁਲ, ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਵਾਂਗੇ, ਤਰ੍ਹਾਂ ਤਰ੍ਹਾਂ ਦੇ ਖਾਣਾ ਖਾਵਾਂਗੇ।
ਠੀਕ ਹੈ ਸੁਸ਼ਮਾ ਜੀ, ਥੈਂਕ ਯੂ ਵੈਰੀ ਮਚ। ਸੋ ਹੁਣ ਆਪਾਂ ਆਪਣੇ ਟੋਪਿਕ ਤੇ ਗੱਲ ਕਰਦੇ, ਜਿੰਨਾ ਵੀ ਟਾਈਮ ਬਚਿਆ, ਕਿ ਐਵਰੀ ਡੇ ਐਕਟੀਵਿਟੀਜ਼ ਸਾਡੀਆਂ ਕੀ ਹੋਣੀਆਂ ਚਾਹੀਦੀਆਂ ਨੇ। ਮੇਰਾ ਪਰਸਨਲ ਤਜਰਬਾ, ਕੋਈ ਮੈਂ ਕਿਤਾਬਾਂ ਚੋਂ ਪੜ੍ਹ ਕੇ ਤਾਂ ਗੱਲ ਨਹੀਂ ਕੀਤੀ, ਨਾ ਕੋਈ ਪੇਪਰ ਹੈ ਸਾਡੇ ਮੂਹਰੇ, ਸਿੰਪਲ ਤਰੀਕੇ ਨਾਲ ਪਹਿਲੀ ਗੱਲ ਤਾਂ ਇਹ ਗੱਲ ਮੰਨ ਕੇ ਚੱਲੋ ਵੀ ਜਿਹੜੀ ਸਾਡੀ ਇਹ ਲਾਈਫ ਹੈ ਨਾ, ਇਟਸ ਏ ਵੈਰੀ ਪ੍ਰੈਸ਼ੀਅਸ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਪੋਏ ਗਰੇ ਬਹੁਤ ਨਾ ਲਾਗੇ ਡਾਰ। ਜਿਸ ਤਰ੍ਹਾਂ ਇੱਕ ਦਰਖਤ ਤੋਂ ਫਲ ਪੱਕ ਕੇ ਜ਼ਮੀਨ ਤੇ ਡਿੱਗ ਪਏ ਨਾ, ਮੁੜ ਕੇ ਨਹੀਂ ਜੁੜਦਾ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਜ਼ਿੰਦਗੀ ਹੈ, ਜਿੰਨੇ ਸਾਨੂੰ ਬ੍ਰੈਥ ਸਾਨੂੰ ਮਿਲੇ ਨੇ, ਓਨੇ ਹੀ ਮਿਲਣੇ ਨੇ, ਨਾ ਇੱਕ ਵੱਧ ਮਿਲਣਾ ਨਾ ਇੱਕ ਘੱਟ ਮਿਲਣਾ। ਲੋਕ ਕਹਿੰਦੇ ਫਿਰ ਜੇ ਵੱਧ ਘੱਟ ਮਿਲਣਾ ਨਹੀਂ, ਐਸ਼ ਕਰ ਲਓ ਫਿਰ ਐਸ਼ ਖਾਓ ਪੀਓ, ਦੱਬ ਕੇ ਖਾਓ ਪੀਓ, ਐਸ਼ ਕਰੋ, ਮਿੱਤਰੋ, ਫਿਰ ਹਸਪਤਾਲ ਚ ਜਾ ਕੇ ਡਾਇਪਰ ਵੀ ਲੱਗਣਗੇ, ਮੋਟੀਆਂ ਮੋਟੀਆਂ ਸੂਈਆਂ ਵੀ ਲੱਗਣਗੀਆਂ, ECG ਵੀ ਹੋਣਗੇ, ਫਿਰ ਉਹ ਦੇਖ ਲਓ ਕਿਸੇ ਤਰੀ, ਫਿਰ ਰੋਵੋਗੇ ਉਸ ਵੇਲੇ। ਸੋ ਇਸ ਕਰਕੇ ਜ਼ਿੰਦਗੀ ਬੜੀ ਪ੍ਰੈਸ਼ੀਅਸ ਹੈ, ਇਹਦੀ ਕੀਮਤ ਨੂੰ ਸਮਝੋ, ਇਹਨੂੰ ਜਿੰਨੀ ਵੀ ਮਿਲੀ ਹੈ ਇਹਦੀ ਇੰਪੋਰਟੈਂਸ ਨੂੰ ਸਮਝ ਕੇ ਸਾਨੂੰ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਅਸੀਂ ਖਾ ਲਿਆ ਪੀ ਲਿਆ ਡਕਾਰ ਮਾਰ ਲਏ, ਰਾਤ ਅਸੀਂ ਪਾਰਟੀ ਤੇ, ਮੈਂ ਦੇਖਿਆ ਕਈ ਬੰਦਿਆਂ ਦੀ, ਮੈਂ ਨਿੰਦਿਆ ਨਹੀਂ ਕਰ ਰਿਹਾ, ਪੂਰੀ ਪਲੇਟ ਉੱਪਰ ਤੱਕ ਲੱਦੀ ਵੀ ਸੀ, ਪਹਿਲਾਂ ਸੈਲਡ ਪਾ ਲਿਆ, ਫਿਰ ਚਾਵਲ ਪਾ ਲਏ, ਫਿਰ ਦਹੀਂ ਪਾ ਲਿਆ, ਫਿਰ ਦਾਲ ਪਾ ਲਈ, ਫਿਰ ਪਨੀਰ ਪਾ ਲਿਆ, ਫਿਰ ਮੀਟ ਪਾ ਲਿਆ, ਆਏ ਉੱਪਰ ਤੱਕ ਲੱਦੀ ਸੀ, ਉਹਦੀ ਫੋਟੋ ਖਿੱਚੋ ਵੀ ਬਣਿਆ ਕੀ ਤੁਸੀਂ ਖਾ ਲਓਗੇ। ਸੋ ਉਹ ਖਾਂਦੇ ਨੇ, ਫਿਰ ਉੱਪਰ ਪੈਗ ਤੇ ਪੈਗ ਪੈਗ, ਕੁੜੀਆਂ ਵੀ ਮੈਂ ਤਾਂ ਦੇਖ ਕੇ ਰਾਤੀ ਹੈਰਾਨ ਹੋ ਗਿਆ, ਉਹ ਛੋਟੀਆਂ ਛੋਟੀਆਂ ਗਲਾਸੀਆਂ ਜਾਂ ਹੁੰਦੀਆਂ, ਫਟਾਫਟ ਹੀ ਸਿੱਟੀ ਜਾਂਦੀਆਂ ਅੰਦਰ। ਮੈਂ ਸੋਚਿਆ ਕਿ ਸਪਰਾਈਟ ਹੈ, ਉਹ ਮੈਨੂੰ ਬਾਅਦ ਚ ਪੁੱਛਿਆ, ਕਹਿੰਦੇ ਨਹੀਂ ਅੰਕਲ ਜੀ ਇਹਦਾ ਦਾਰੂ ਹੈ, ਪੰਜਾਬੀ ਚ ਕਹਿ ਦੋ। ਸੋ ਜਦੋਂ ਖਾਣਾ ਪੀਣਾ ਰਾਤ ਨੂੰ, ਫਿਰ ਘਰਾੜੇ ਮਾਰਨੇ ਆ ਕਈਆਂ ਨੂੰ ਰਾਤ ਨੂੰ, ਵਿੱਚੀ ਬਿਸਤਰੇ ਦੇ ਪਿਸ਼ਾਬ ਕਰਦੇ, ਕੋਈ ਵੋਮਟਿੰਗ ਕਰਦੇ ਨੇ, ਸਿਰ ਫੜਿਆ ਜਾਂਦਾ। ਸੋ ਇਹ ਜੀ ਜ਼ਿੰਦਗੀ ਦਾ ਤੁਸੀਂ ਦੇਖ ਲਓ, ਤੁਹਾਨੂੰ ਜਿਹਨੂੰ ਮਜ਼ਾ ਆਉਂਦਾ ਉਹ ਉਸੇ ਤਰ੍ਹਾਂ ਕਰ ਲਓ, ਮੈਂ ਕਿਸੇ ਨੂੰ ਹਟਾਉਂਦਾ ਨਹੀਂ, ਪਰ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਿਉਂ ਗਾਫਲ ਹੋ ਕੇ ਸੁੱਤਾ ਏ, ਅੱਖਾਂ ਮਿੱਟੀ ਐ ਇਨਸਾਨ, ਜਾਗ ਕੇ ਆਪਣਾ ਕੰਮ ਮੁਕਾ ਲੈ, ਜਿਸ ਲਈ ਆਇਆ ਵਿੱਚ ਜਹਾਨ, ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਤੂੰ ਪਛਤਾਏਗਾ ਇਨਸਾਨ, ਇਸ ਦੁਨੀਆਂ ਦੇ ਅੰਦਰ ਬੰਦੇ 4 ਦਿਨਾਂ ਦਾ ਤੂੰ ਮਹਿਮਾਨ, ਮਾਨਸ ਜਨਮ ਅਮੋਲਕ ਪਾਇਆ, ਇਸ ਦਾ ਮਿਲਣਾ ਨਹੀਂ ਆਸਾਨ। ਇਹ ਬੜੀ ਕੀਮ, ਵੀ ਆਰ ਲੱਕੀ ਕਿ ਸਾਨੂੰ ਹਿਊਮਨ ਬੀਂਗ ਸਾਨੂੰ ਮਿਲਿਆ, ਦੋ ਲੱਤਾਂ ਦੇ ਅਸੀਂ ਜਾਨਵਰ ਹਾਂ। ਦੇਖੋ ਅਸੀਂ ਆਪਣੀ ਲਾਈਫ ਦੇ ਵਿੱਚ ਜਾਨਵਰਾਂ ਦੇ, ਪਸ਼ੂਆਂ ਦੇ ਮੇਲੇ ਤੇ ਮੰਡੀਆਂ ਲੱਗਦੇ ਦੇਖੇ, ਮਾਰਕੀਟਾਂ ਲੱਗਦੀਆਂ ਦੇਖੀਆਂ ਨਹੀਂ। ਇੰਡੀਆ ਵਿੱਚ ਹੁੰਦੀ ਹੈ, ਜਗਰਾਉਂ ਦੀ ਬੜੀ ਮਸ਼ਹੂਰ ਹੈ, ਉੱਥੇ ਲੋਕ ਜਿਨ੍ਹਾਂ ਨੇ ਕੋਈ ਗਊ ਵੇਚਣੀ ਹੈ, ਬੱਕਰੀ ਵੇਚਣੀ ਹੈ, ਘੋੜਾ ਵੇਚਣਾ, ਮਹਿਸ ਵੇਚਣੀ, ਉਹ ਲੈ ਕੇ ਆਉਂਦੇ ਨੇ। ਤੁਸੀਂ ਮੈਨੂੰ ਇਹ ਆਰਾਮ ਇਮਾਨਦਾਰੀ ਨਾਲ ਦੱਸੋ, ਕਿਤੇ ਅੱਜ ਤੱਕ ਕਿਸੇ ਨੇ ਮਹਿਸ ਨੂੰ, ਗਊ ਨੂੰ, ਕੁੱਤੇ ਨੂੰ, ਉੱਠ ਨੂੰ ਇਹ ਗੱਲ ਕਹੀ ਆ ਵੀ ਕੁੱਤਿਆ ਤੂੰ ਕੁੱਤਾ ਬਣ ਜਾ, ਮਹਿਸੇ ਤੂੰ ਮਹਿਸ ਬਣ ਜਾ, ਉੱਠ ਤੂੰ ਉੱਠ ਬਣ ਜਾ, ਗਧਿਆ ਤੂੰ ਗਧਾ ਬਣ ਜਾ। ਪਰ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ, ਚਾਹੇ ਉਹ ਗੁਰਦੁਆਰਾ ਸਾਹਿਬ ਹੈ, ਚਾਹੇ ਉਹ ਮੰਦਰ ਨੇ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਕੋਈ ਵੀ ਚੀਜ਼ ਹੈ, ਗਿਰਜਾ ਘਰ ਹੈ, ਉੱਥੇ ਸਾਨੂੰ ਉਹ ਜਿਹੜੇ ਸੰਤ ਮਹਾਂਪੁਰਸ਼ ਨੇ, ਭਾਈ ਜੀ, ਪੰਡਿਤ, ਮੌਲਵੀ ਨੇ, ਉਹ ਸਮਝਾਉਂਦੇ ਨੇ ਕਿ ਬੰਦਿਆ ਤੂੰ ਬੰਦਾ ਬਣ ਜਾ। ਦੇਖੋ ਗਧੇ ਘੋੜੇ ਨੂੰ ਕੋਈ ਨਹੀਂ ਕਹਿੰਦਾ, ਸਾਨੂੰ ਹੀ ਕਹਿੰਦੇ ਨੇ ਬੰਦਿਆ ਤੂੰ ਬੰਦਾ ਬਣ ਜਾ। ਕਿਉਂ? ਇੱਕ ਪਾਸੇ ਤਾਂ ਸਾਨੂੰ ਕਹਿੰਦੇ ਨੇ ਕਿ ਵੀ ਆਰ ਦਾ ਟਾਪ ਆਫ ਦਾ ਕ੍ਰੀਏਸ਼ਨ, ਅਸੀਂ ਟਾਪ ਨਰ ਨਰੈਣੀ ਦੇ ਹਾਂ, ਤੇ ਦੂਜੇ ਪਾਸੇ ਸਾਨੂੰ ਹੀ ਕਹੀ ਜਾਂਦੇ ਨੇ ਬੰਦਿਆ ਤੂੰ ਬੰਦਾ ਬਣ ਜਾ, ਬੰਦਿਆ ਤੂੰ ਬੰਦਾ ਬਣ ਜਾ। ਕਿਉਂ? ਕਿਉਂ? ਉਹਦਾ ਉੱਤਰ ਗੁਰੂ ਸਾਹਿਬ ਦਿੰਦੇ ਨੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਿ ਅਸੀਂ ਆਦਮੀ ਦੋ ਪੈਰਾਂ ਵਾਲੇ ਜਾਨਵਰ ਹਾਂ, ਦੋ ਲੱਤਾਂ ਵਾਲੇ ਜਾਨਵਰ ਹਾਂ, ਪਰ ਸਾਡੇ ਜਿਹੜੇ ਕੰਮ ਨੇ ਨਾ ਉਹ ਪਸ਼ੂਆਂ ਵਾਲੇ ਨੇ। ਪਸ਼ੂਆਂ ਦਾ ਕੀ ਕੰਮ ਹੁੰਦਾ? ਖਾ ਲਿਆ, ਪੀ ਲਿਆ, ਸੌਂ ਲਿਆ। ਉਹਨਾਂ ਕੋਲੇ ਸਾਨੂੰ ਪਰਮਾਤਮਾ ਨੇ ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ, ਅਸੀਂ ਡਿਸੀਜਨ ਲੈ ਸਕਦੇ ਹਾਂ। ਸਾਨੂੰ ਉਹਨੇ ਧਰਤੀ ਦਿੱਤੀ ਤੇ ਧਰਤੀ ਦਿੱਤੀ ਤੇ ਬੀਜ ਦਿੱਤਾ। ਹੁਣ ਜੇ ਤਾਂ ਅਸੀਂ ਮਿਰਚਾਂ ਬੀਜਾਂਗੇ ਤਾਂ ਮਿਰਚਾਂ ਖਾ ਲਾਂਗੇ, ਜੇ ਅੰਬ ਬੀਜਾਂਗੇ ਤਾਂ ਅੰਬ ਖਾ ਲਾਂਗੇ। ਕਹਿਣ ਦਾ ਮਤਲਬ ਕਿ ਇਹ ਸਾਡੀ ਲਾਈਫ ਦੇ ਵਿੱਚ ਸਾਨੂੰ ਚੁਆਇਸ ਹੈ, ਆਤਮਾ ਸਾਡੇ ਵਿੱਚ ਰੱਖੀ ਹੈ, ਸਾਨੂੰ ਕਹਿੰਦੀ ਹੈ ਵੀ ਆਹ ਕਰ ਲੈ। ਮਨ ਕਹਿੰਦਾ ਨਹੀਂ ਉਲਟ ਕਰਨਾ, ਮਨ ਤਾਂ ਕਹਿੰਦਾ ਹੀ ਹੈ ਵੀ ਪੁੱਟੇ ਜਾ। ਇੰਨੇ ਜਦੋਂ ਜਾਂਦੇ ਹਾਂ ਅਸੀਂ ਗੁਰਦੁਆਰੇ, ਮੰਦਰ ਜਾਂ ਕਿਸੇ ਥਾਂ ਤੇ ਹੋਰ ਥਾਂ ਤੇ, ਸਾਰੇ ਮਤਲਬ ਡੋਂਟ ਟੇਕ ਮੀ ਰੋਂਗ ਕਿ ਮੇਰੀ ਐਵੇਂ ਪੁੱਠੀ ਗੱਲ ਹੀ ਪਾ ਲੈਂਦੇ ਨੇ, ਉੱਥੇ ਅਸੀਂ ਕੀ ਦੇਖਦੇ ਹਾਂ? ਜਾਂ ਕਿਤੇ ਮੇਲੇ ਜਾਂਦੇ ਹਾਂ, ਕੋਈ ਸੋਹਣੀ ਸੂਰਤ ਆ ਜਾਏ, ਉਧਰ ਨੂੰ ਧਿਆਨ ਜਾਂਦਾ। ਉਹ ਫਿਰ ਤੁਹਾਡੀ ਆਤਮਾ ਕਹਿੰਦੀ ਹੈ ਵੀ ਇਹਦੇ ਬਾਰੇ ਪੁੱਠਾ ਨਾ ਸੋਚਦਾ, ਤੇਰੀ ਧੀ ਵਰਗੀ ਹੈ, ਤੇਰੀ ਭੈਣ ਵਰਗੀ ਹੈ, ਤੇਰੀ ਮਾਂ ਵਰਗੀ ਹੈ। ਜੇ ਅਸੀਂ ਆਤਮਾ ਦਾ ਕਹਿਣਾ ਮੰਨਦੇ ਹਾਂ ਤਾਂ ਸਾਨੂੰ ਰਿਜ਼ਲਟ ਵਧੀਆ ਆਉਂਦੇ ਨੇ, ਤੇ ਜਦੋਂ ਅਸੀਂ ਮਨ ਦੇ ਮਗਰ ਲੱਗਦੇ ਹਾਂ ਵੀ ਹੇਰਾ ਫੇਰੀ ਕਰ ਲਓ, ਪੈਸੇ ਇਕੱਠੇ ਕਰੀ ਚਲੋ, ਬੇਈਮਾਨੀਆਂ ਕਰ ਲਓ, ਸ਼ਰਾਬਾਂ ਪੀ ਲਓ, ਕਵਾਬਾਂ ਪੀ ਲਓ, ਕਰੈਕਟਰ ਰੱਖ ਲਓ, ਪਾਵਰ ਰੱਖ ਲਓ, ਇਹਦੇ ਵਿੱਚ ਕੀ ਆ, ਰੱਖ ਕੇ ਦੇਖ ਲਓ, ਕੋਈ ਕਿਸੇ ਨੂੰ ਅੱਜ ਤੱਕ ਖੁਸ਼ੀ ਮਿਲੀ ਹੈ? ਸਭ ਰੋਂਦੇ ਹੀ ਗਏ ਨੇ। ਜਿਹੜਾ ਸਿਕੰਦਰ ਸੀਗਾ ਕਿੱਡਾ ਵੱਡਾ ਰਾਜਾ ਸੀਗਾ, ਉਹ ਵੀ ਖਾਲੀ ਹੱਥ ਗਿਆ। ਅੱਜ ਆਪਾਂ ਵੀ ਦੇਖਦੇ ਹਾਂ ਕਿੱਡੇ ਕਿੱਡੇ ਸੇਠ ਨੇ, ਕੋਈ ਲੈ ਕੇ ਨਾਲ ਗਿਆ ਉੱਥੇ, ਕੋਈ ਧਰਮ ਰਾਜ ਦੇ ਉੱਤੇ, ਜਾਂ ਮੈਨੂੰ ਤਾਂ ਨਹੀਂ ਪਤਾ ਵੀ ਸੱਚਖੰਡ ਦੇ ਉੱਤੇ ਜੋ ਜਾਂਦੇ ਹਾਂ, ਕੋਈ ਥੈਲੀ ਥੁੱਲੀ ਜੀ ਕਿਸੇ ਪਾਸੇ ਡੈਡ ਬੋਡੀ ਤੇ ਬਿਲਕੁਲ ਨੰਗੀ ਹੁੰਦੀ ਹੈ, ਅਸੀਂ ਨਾਲ ਖੜ ਖੜ ਕੇ ਫੁੱਲ ਦਿੱਤੇ ਨੇ, ਕਦੇ ਨੀ ਕੋਈ ਨਾਲ ਲੱਗਿਆ। ਜਦੋਂ ਨਾਲ ਲਿਜਾਣਾ ਨੀ, ਫਿਰ ਏਡੇ ਜ਼ਬਰਦਸਤੀ ਸੌ ਦਿਨ ਰਾਤ ਉਹਦੇ ਮਗਰ ਭੱਜੇ ਫਿਰਦੇ ਹਾਂ, ਕਿਉਂਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਕਦ ਅੱਜ ਅਸੀਂ ਰਵਿਦਾਸ ਨੂੰ, ਮੀਰਾ ਬਾਈ ਨੂੰ, ਗੁਰੂ ਨਾਨਕ ਸਾਹਿਬ ਨੂੰ, ਜੀਸਸ ਕ੍ਰਾਈਸਟ ਨੂੰ, ਰਾਮ ਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ, ਕਿੰਨੀਆਂ ਸੀ ਉਹਨਾਂ ਨੂੰ ਸਿਜਦੇ ਕਰਦੇ ਹਾਂ, ਕੋਈ ਨੀਰਜ ਮੋਦੀ ਨੂੰ ਕਰਦਾ, ਕੋਈ ਟਰੰਪ ਨੂੰ ਕਰੂਗਾ, ਕੋਈ ਮੋਦੀ ਸਾਡੇ ਪ੍ਰਧਾਨ ਮੰਤਰੀ ਨੂੰ ਕਰੂਗਾ, ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲਓ। ਉਹਨਾਂ ਨੇ ਕੰਟੈਂਟਮੈਂਟ ਸੀਗੀ, ਉਹ ਮੈਨ ਆਫ ਪ੍ਰੈਕਟੀਕਲ ਸੀ, ਉਹ ਅੰਦਰੋਂ ਪਰਮਾਤਮਾ ਨਾਲ ਜੁੜੇ ਹੋਏ ਸੀਗੇ। ਇਸ ਕਰਕੇ ਸਾਰੀ ਜ਼ਿੰਦਗੀ ਅੱਜ ਕਿੰਨੇ ਸੌ ਸਾਲ ਪਹਿਲਾਂ ਉਹ ਹੋਏ ਨੇ, ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਕਿਉਂਕਿ 184 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏਗਾ। 84 ਲੱਖ ਜੀਆ ਜੂਨ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਖੁਸ਼ਕਿਸਮਤ ਆ। ਜੇ ਇਹਦਾ ਫਾਇਦਾ ਉਠਾ ਲਿਆ ਤਾਂ ਛੱਤ ਤੇ ਚੜ ਜਾਂਗੇ, ਪਰਮਾਤਮਾ ਨਾਲ ਮਿਲਾਪ ਕਰ ਲਾਂਗੇ, ਨਹੀਂ ਤਾਂ ਫੇਰ ਉਹੀ ਗੰਦੀ ਨਾਲੀ ਦੇ ਕੀੜੇ, ਕਿਉਂਕਿ ਇਹ ਅਸੀਂ ਯਕੀਨ ਹੀ ਨਹੀਂ ਕਰਦੇ। ਆਦਮੀ, ਅਸੀਂ ਆਦਮੀ ਆ, ਆਦਮ ਆਦਮ, ਜੇ ਦਮ ਆ ਗਿਆ ਤਾਂ ਆਦਮੀ, ਨਹੀਂ ਤਾਂ ਮਿੱਟੀ। ਸੋ ਜਿਹੜੀ ਹੈ, ਵੀ ਆਰ ਏ ਹਿਊਮਨ ਬੀਇੰਗ ਆਫ ਏ ਸਿੰਗਲ ਬ੍ਰੈਥ, ਨੋਬਡੀ ਨੋਸ ਅਵਰ ਡੈਥ ਟਾਈਮ, ਕਿਸੇ ਨੂੰ ਪਤਾ ਮੌਤ ਕਦੋਂ ਆਊਗੀ? ਸੋ ਇਸ ਕਰਕੇ ਸਾਨੂੰ ਜਿੰਨੇ ਵੀ ਸਾਹ ਮਿਲੇ ਨੇ ਉਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ। ਫਾਇਦਾ ਕਿਵੇਂ? ਅਗਾਹ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਮਾਨ 100 ਬਰਸ ਕਾ ਪਲ ਕੀ ਖਬਰ ਨਹੀਂ। ਅਸੀਂ ਐਵੇਂ ਇਕੱਠੇ ਹੀ ਕਰੀ ਜਾਂਦੇ ਹਾਂ ਵੀ ਆਹ ਮੁੰਡੇ ਨੂੰ ਕਰਾ ਲਓ ਇੱਕ ਮਕਾਨ, ਕੁੜੀ ਲਈ ਲੈ ਦਿਓ, ਇੱਕ ਪੋਤੇ ਲਈ ਲੈ ਦਿਓ, ਆਹ ਸੋਨਾ ਤਾਂ ਸੋਨਾ ਜੰਮਦੇ। ਮੈਂ ਕਿਹਾ ਬੱਚਾ ਜੰਮਦਾ ਪਿੱਛੋਂ, ਸਾਡੇ ਘਰ ਚ ਵੀ ਇਹੀ ਹਾਲ ਹੈ, ਜੇ ਕੋਈ ਸ਼ਗਨ ਦਿੰਦੇ ਨੇ ਚੱਕ ਕੇ ਬੈਂਕ ਜਮਾ ਕਰਦੇ, ਕੁੜੀ ਦੇ ਵਿਆਹ ਦੇ ਕੰਮ ਆਉਣਗੇ। ਉਹ ਜਿਹਨੇ ਪੈਦਾ ਕੀਤੇ ਉਹਨੇ ਆਪ ਹੀ ਕਰਦਾ ਨੇ, ਮੈਂ ਸਾਨੂੰ ਜ਼ਿੰਦਗੀ ਦਾ ਤਿਆਰ ਪਤਾ, ਅਸੀਂ ਕੱਖ ਨਹੀਂ ਕੀਤਾ, ਜਮਾ ਜੁਮਾ ਸਭ ਵਧੀਆ ਤਰੀਕੇ ਨਾਲ ਰਹਿੰਦੇ ਹਾਂ। ਜੇ ਜਮਾ ਹੀ ਕਰਦੇ ਉਹਦੀ ਫਿਕਰ ਕਰੀਓ, ਜਮਾ ਕਰਾਈਓ, ਬੈਂਕਾਂ ਚ ਪਾਈਓ ਪਾਈਓ, ਅਖੀਰ ਬੈਂਕਾਂ ਨੂੰ ਛੱਡਣਾ, ਬੈਂਕਾਂ ਕੋਲ ਹੀ ਰਹਿ ਜਾਂਦੇ ਨੇ। ਸੋ ਕੋਸ਼ਿਸ਼ ਕਰੋ ਕਿ ਆਪਣੀਆਂ ਜਿਹੜੀਆਂ ਡਿਜ਼ਾਇਰਸ ਨੇ, ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ, ਸਾਡੀਆਂ ਖੁਆਇਸ਼ਾਂ ਮੁੱਕਦੀਆਂ ਨਹੀਂ, ਦਿਨ ਰਾਤ ਵਧੀਆ ਜਾਂਦੀਆਂ ਵਧੀ ਜਾਂਦੀਆਂ ਵਧੀ ਜਾਂਦੀਆਂ, ਮੌਤ ਪਤਾ ਨਹੀਂ ਮੂੰਹ ਚ ਬੁਰਕੀ ਪਾਉਣ ਲੱਗਦੇ, ਵਿੱਚ ਹੀ ਰਹਿ ਜਾਂਦੇ ਆ। ਸਰਦਾਰ ਬੇਅੰਤ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਦੀ ਕਾਰ ਚ ਬੈਠਣ ਲੱਗੇ, ਬੰਬ ਨਾਲ ਪਟਾਕਾ ਪੈ ਗਿਆ, ਇੰਦਰਾ ਗਾਂਧੀ ਨੂੰ ਉਹਦੇ ਜਿਹੜੇ ਅੰਗ ਰਕਸ਼ਕ ਸੀ ਉਹਨੂੰ ਵੀ ਮਾਰਤੇ, ਸਦਾਮ ਹੁਸੈਨ ਦਾ ਕੀ ਹਾਲ ਹੋਇਆ, ਬੇਨਜ਼ੀਰ ਭੁੱਟੋ ਮਾੜਾ ਜਾਂ ਬੇਬ ਕਰਨ ਲਈ ਉੱਠੀ ਸੀ ਉਹਨੂੰ ਗੋਲੀਆਂ ਨਾਲ ਮਾਰਤੀ। ਸੋ ਸਾਡੀ ਮੌਤ ਤਾਂ ਪਤਾ ਹੀ ਨਹੀਂ। ਸੋ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਚੰਗੇ ਪਾਸੇ ਕਰੀਏ, ਪਰ ਅਸੀਂ ਚਲਾਕ ਬਹੁਤ ਹਾਂ, ਆਪਣੇ ਨੂੰ ਓਵਰ ਸਮਾਰਟ ਸਮਝਦੇ ਹਾਂ। ਨੰਦ ਲਾਲ ਜੀ ਪ੍ਰੋਗਰਾਮ ਦੇਖ ਰਹੇ ਨੇ, ਨੰਦ ਲਾਲ ਜੀ ਇੱਕ ਬਹੁਤ ਵੱਡੇ ਸੰਤ ਵੀ ਹੋਏ ਨੇ, ਇਹ ਵੀ ਸੰਤੀ ਹੋਣਗੇ ਜ਼ਰੂਰ, ਚੰਗੇ ਬੰਦੇ। ਸੋ ਥੈਂਕ ਯੂ ਵੈਰੀ ਮੱਚ, ਪਹਿਲੀ ਵਾਰ ਇਹਨਾਂ ਮੇਰੇ ਖਿਆਲ ਪ੍ਰੋਗਰਾਮ ਸੁਣ ਰਹੇ ਨੇ। ਸੋ ਇਸ ਕਰਕੇ ਆਪਾਂ ਨੂੰ ਇਹ ਕੀ ਹੈ, ਚਲਾਕੀ ਨਹੀਂ ਕਰਨੀ ਚਾਹੀਦੀ। ਅਸੀਂ ਚਲਾਕੀ ਕਰਦੇ ਹਾਂ, ਪਾਪ ਕਰੇ ਤੂੰ ਚੁੱਪ ਚਪੀਤੇ, ਜਦੋਂ ਪਾਪ ਕਰਦੇ ਹਾਂ ਕਿਸੇ ਧੀ ਭੈਣ ਨੂੰ ਛੇੜਦੇ ਹਾਂ, ਕੋਈ ਰਿਸ਼ਵਤ ਲੈਂਦੇ ਹਾਂ, ਕਹਿੰਦੇ ਅੰਡਰ ਦੀ ਟੇਬਲ ਫੜਾ ਦੇ। ਪਾਪ ਕਰੇ ਤੂੰ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋ। ਜੇ 150 ਡਾਲਰ ਕਿਸੇ ਪਾਸੇ ਦੇਣੇ ਆ, ਕਿਸੇ ਗਰੀਬ ਕੁੜੀ ਦੀ ਸ਼ਾਦੀ ਕਰਨੀ ਆ, ਕਦੇ ਮੰਦਰ ਗੁਰਦੁਆਰਾ ਜਾਂਦੇ ਆ, ਉਹ ਕਹਿੰਦੇ ਮੇਰਾ ਨਾਂ ਅਨਾਊਂਸ ਕਰ ਦੇ, ਪੱਖੇ ਦੇ ਉੱਤੇ ਵੀ ਲਿਖ ਲੈਣੇ ਇੱਟਾਂ ਦੇ ਵੀ, ਬਾਪ ਮਰ ਜਾਂਦਾ ਪੱਖੇ ਚ ਘੁੰਮੀ ਜਾਂਦਾ ਉਹ, ਵੀ ਨੌ ਪਤਾ ਲੱਗੂਗਾ ਪੱਖੇ ਚ। ਪਾਪ ਕਰੇ ਤੂੰ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋਊ। ਉਹ ਬਾਹਰੋਂ ਬੰਦਾ ਸਾਫ਼ ਸੁਚੱਜਾ, ਅੰਦਰੋਂ ਕਾਲਾ ਕੋਲਾ ਹੋ, ਅੰਦਰ ਤੇਰੇ ਮੈਲਾਂ ਭਰੀਆਂ ਵੀ ਹੈ। ਨਾਮ ਇਲਾਹੀ ਲੈਣ ਦੇ ਵੇਲੇ, ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਤੂੰ ਬੋਲਾ ਹੋ। ਜਦੋਂ ਕਿਤੇ ਕੀਰਤਨ ਕਥਾ ਹੁੰਦੀ ਹੈ, ਕੋਈ ਸੰਤ ਮਹਾਤਮਾ ਕਰਦੇ, ਉਦੋਂ ਸਾਨੂੰ ਨੀਂਦ ਹੀ ਬੜੀ ਹੁੰਦੀ ਹੈ, ਘਰਾੜੀ ਬਣੇ, ਕਿਉਂ ਪਰਮਾਤਮਾ ਦਾ ਨਾਂ ਲੈਣੇ। ਸੋ ਇਸ ਕਰਕੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ। ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲੇਤਾ, ਮੈਂ ਆਪਣੇ ਵੱਲੋਂ ਲਿਖੀ ਹਾਂ, ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲੇਤਾ ਤੋ ਵੋ ਰੱਬ ਮੇਰੀ ਜ਼ਿੰਦਗੀ ਸੇ ਬੁਰਾ ਵਕਤ ਹੀ ਨਿਕਾਲ ਦੇਤਾ। ਤਾਂ ਹੀ ਕਹਿੰਦੇ ਨਾ, ਸਿਮਰਨ ਸੇ ਸੁਖ ਹੋਤਾ, ਸਿਮਰਨ ਸੇ ਦੁੱਖ ਜਾਏ, ਕਹੋ ਕਵੀ ਸਿਮਰਨ ਕੀਏ ਟਾਈ ਮਾਏ ਸਮਾਏ। ਕਿ ਜਿਹੜਾ ਬੰਦਾ ਹਰ ਵਕਤ ਸਿਮਰਨ ਸੁਖ ਦੇ ਟਾਈਮ ਵੀ ਕਰਦਾ, ਉਹਨੂੰ ਦੁੱਖ ਆਉਂਦਾ ਹੀ ਨਹੀਂ ਹੈ। ਸੋ ਇਸ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀਗਾ, ਇੱਕ ਦੂਜੇ ਨੂੰ ਸੁੱਟਦਾ ਫਿਰਦਾ, ਅਸੀਂ ਲੈਗ ਪੁਲਿੰਗ ਕਰਦੇ ਹਾਂ ਵੀ ਉਹਦੀ ਥੱਲੇ ਡੀਗ੍ਰੇਡ ਕਰੀਏ, ਉਹਦੀ ਸ਼ਿਕਾਇਤ ਕਰੀਏ, ਇੱਕ ਦੂਜੇ ਨੂੰ ਸੁੱਟਦਾ ਫਿਰਦਾ। ਕਦੇ ਮਨ ਦਾ ਕੂੜਾ ਸੁੱਟਿਆ ਕਰ, ਜਿਹੜਾ ਮਨ ਦੇ ਅੰਦਰ ਮੈਲਾਂ ਭਰੀਆਂ ਵੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਨਫ਼ਰਤ, ਇਹਦਾ ਕੂੜਾ ਕੱਢੋ। ਕਿਉਂਕਿ ਦਿਲ ਕਾ ਹੁਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਜਿੰਨਾ ਚਿਰ ਤੱਕ ਸਾਡਾ ਅੰਦਰਲਾ ਸਾਫ਼ ਨਹੀਂ ਨਾ ਹੁੰਦਾ, ਤੁਸੀਂ ਘਰ ਚ ਦੇਖ ਲਓ, ਘਰ ਚ ਸਾਨੂੰ ਦੁੱਧ ਪਾਉਣ ਵਾਲਾ ਆਉਂਦਾ, ਪਹਿਲਾਂ ਭਾਂਡਾ ਸਾਫ਼ ਕਰਦੇ ਕਿ ਨਹੀਂ ਕਰਦੇ? ਸ਼ਾਮ ਨੂੰ ਰੋਟੀ ਖਵਾਉਣੀ, ਇਹ ਤਾਂ ਨਹੀਂ ਵੀ ਪਹਿਲਾਂ ਘਰ ਨੂੰ ਖਵਾਤੀ ਉਸੇ ਥਾਲੀ ਚ, ਉਸੇ ਚ ਮੁੰਡੇ ਨੂੰ ਖਵਾਤੀ, ਉਸੇ ਚ ਬਾਬੇ ਨੂੰ ਖਵਾਤੀ, ਥਾਲੀਆਂ ਸਾਫ਼ ਕਰਦੇ ਕਿ ਨਹੀਂ ਕਰਦੇ? ਜੇ ਛੋਟੀਆਂ ਛੋਟੀਆਂ ਗੱਲਾਂ ਸਾਨੂੰ ਸਿੱਖਣ ਦੀ ਲੋੜ ਹੈ। ਸੋ ਸਾਡੇ ਦਿਲ ਦੇ ਵਿੱਚ ਜਿਹੜੀਆਂ ਮੈਲਾਂ ਭਰੀਆਂ, ਇਹਨੂੰ ਸਾਫ਼ ਕਰਨ ਦੀ ਲੋੜ ਹੈ। ਜਦੋਂ ਅਸੀਂ ਸਾਫ਼ ਕਰਦੇ ਹਾਂ ਕਿਵੇਂ ਕਰਾਂਗੇ? ਉਹ ਮੈਨੂੰ ਯਾਦ ਹੈਗਾ ਗੁਰੂ ਨਾਨਕ ਸਾਹਿਬ ਦੀ ਪੌੜੀ ਕੋ ਕੇ ਚੱਲਦੇ ਪ੍ਰੋਗਰਾਮ ਸੀਗਾ, ਮੂਲ ਪਲੀਤੀ ਕੱਪੜ ਹੋਏ ਦੇ ਸਾਬਣ ਲਾਇਓ, ਤੋ ਇਹ ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੋਵੇ ਨਾਮ। ਹਾਂ, ਕੁਛ ਇਸ ਤਰ੍ਹਾਂ ਸੀਗੀ ਕਿ ਮੂਲ ਪਲੀਤੀ ਕੱਪੜ ਹੋਏ ਦੇ ਸਾਬਣ ਲਾਇਓ, ਤੋ ਇਹ ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੋਵੇ ਨਾਮਾਂ ਕੇ ਰੰਗ, ਕਿ ਉਹ ਭਰੀ, ਹਾਂ ਭਰੀ ਹੈ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮੂਲ ਪਲੀਤੀ ਕੱਪੜ ਹੋਏ ਦੇ ਸਾਬਣ ਲਾਇਓ, ਤੋ ਇਹ ਭਰੀ ਹੈ ਮਤ ਪਾਪਾਂ ਕੇ ਸੰਗ ਉਹ ਧੋਵੇ ਨਾਵਾਂ ਕੇ ਰੰਗ। ਕਿ ਜਿਹੜੇ ਸਾਡੇ ਕੱਪੜੇ ਮੈਲੇ ਹੋ ਜਾਣ, ਹੱਥ ਪੈਰ ਗੰਦੇ ਹੋ ਜਾਣ, ਸਾਬਣ ਨਾਲ ਧੋ ਲੈਣੇ, ਪਾਣੀ ਨਾਲ ਧੋ ਲੈਣੇ, ਜਿਹੜੇ ਸਾਡੇ ਅੰਦਰ ਮੈਲ ਚੁੰਮੜੀ ਹੈ ਨਾ, ਉਹ ਨਾਵਾਂ ਕੇ ਰੰਗ, ਉਹ ਪਰਮਾਤਮਾ ਦਾ ਭਜਨ ਸਿਮਰਨ ਕਰਨ ਦੇ ਨਾਲ ਸਾਡੀ ਮੈਲ ਦੂਰ ਹੋਊਗੀ। ਜਿਸ ਤਰ੍ਹਾਂ ਜਦੋਂ ਚਾਹ ਦਾ ਪਤੀਲਾ ਬਣਾਉਂਦੇ ਹਾਂ ਨਾ, ਚਾਹ ਦਾ ਪਤੀਲਾ ਰਗੜਦੇ ਹਾਂ ਤੇ ਫਿਰ ਅਸੀਂ ਉਹ ਸਪੰਜ ਨਾਲ ਨਹੀਂ ਹੁੰਦੀ, ਫਿਰ ਉਹ ਥੋੜਾ ਜਿਹਾ ਬਿੰਬ ਬੁੰਬ ਪਾ ਕੇ ਰਗੜਦੇ ਹਾਂ, ਫਿਰ ਉਹਦੀ ਮੈਲ ਨਿਕਲਦੀ ਹੈ। ਸੋ ਇਸ ਕਰਕੇ ਆਪਣੇ ਮਨ ਨੂੰ ਸਾਫ਼ ਕਰੋ, ਚੰਗੀ ਕੰਪਨੀ ਰੱਖੋ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਮੌਤ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦਾ ਟਾਈਮ ਆਫ ਅਵਰ ਡੈਸਟਨੀ ਗੋਡ ਹੈਜ਼ ਟੂ ਆਸਕ ਅਸ, ਓ ਮਾਈ ਸਨ ਵਟ ਡੂ ਯੂ ਵਿਸ਼। ਸਾਡੇ ਇੰਨੇ ਆਪਣੇ ਨੂੰ ਤਾਕੇ ਕਰ ਲਓ ਕਿ ਪਰਮਾਤਮਾ ਤੁਹਾਡੇ ਨਾਲ ਨਾ ਰਹੇ। ਸੋ ਗੱਲ ਹੁਣ ਤੋਂ ਜਿੰਨਾ ਕੁ ਟਾਈਮ ਹੈ, ਕੀ ਡੇਲੀ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ, ਇਹਨੂੰ ਮੈਂ ਇਕੱਠੀਆਂ ਹੀ ਕਰ ਲੈਣਾ, ਮੈਂਟਲ ਵੀ ਕਰ ਲੈਣਾ ਤੇ ਫਿਜ਼ੀਕਲ ਵੀ ਕਰ ਲੈਣਾ। ਸਭ ਤੋਂ ਪਹਿਲਾਂ ਬੈਂਜਮਿਨ, ਜਿਹੜੇ ਫਰੈਂਕਲਿਨ ਸੀ ਅਮਰੀਕਾ ਦੇ ਵਿੱਚ, 1700 ਅਮਰੀਕਾ 1700 ਦੇ ਲਗਭਗ ਚ ਜੰਮੇ ਸੀਗੇ, ਤੇ ਕਾਂਸਟੀਟਿਊਸ਼ਨ ਵੀ ਉਹਨਾਂ ਨੇ ਅਮਰੀਕਾ ਚ ਲਿਖਿਆ ਸੀ। ਉਹਨਾਂ ਨੇ ਲਿਖਿਆ ਸੀ, ਅਰਲੀ ਟੂ ਬੈਡ ਅਰਲੀ ਟੂ ਰਾਈਸ ਮੇਕਸ ਏ ਮੈਨ ਹੈਲਦੀ ਐਂਡ ਵਾਈਸ, ਛੇਤੀ ਸੌਵੋ ਛੇਤੀ ਉੱਠੋ, ਉਹਦੇ ਨਾਲ ਤੁਹਾਡੀ ਅਕਲ ਵਧੂਗੀ। ਜੇ ਰਾਤ ਨੂੰ ਪਾਰਟੀਆਂ ਕਰ ਕਰਕੇ 2 ਵਜੇ ਆਉਣਾ, 3 ਵਜੇ ਉਹਨੇ ਤਾਸ਼ ਖੇਡ ਲਈ, ਜੂਆ ਖੇਡ ਲਿਆ, ਇਧਰ ਕਰ ਲਈ ਉਧਰ ਕਰ ਲਈ, ਤੇ ਫਿਰ ਸਵੇਰੇ ਵੀ ਤਾਂ ਉਹੋ ਜਿਹੇ ਉੱਠਦੇ ਆ। ਬੱਚੇ ਤੁਸੀਂ ਸੁੱਤੇ ਪਏ ਹੋ, ਬੱਚੇ ਸਕੂਲ ਨੂੰ ਚਲੇ ਜਾਂਦੇ, ਜਦੋਂ ਬੱਚੇ ਆਉਂਦੇ ਨੇ ਤੁਸੀਂ ਕਲੱਬਾਂ ਨੂੰ ਚਲੇ ਜਾਂਦੇ ਹੋ, ਤੇ ਫਿਰ ਪਿਆਰ ਵੀ ਘਰ ਚ ਕਿਸ ਤਰ੍ਹਾਂ ਦਾ ਰਹੂਗਾ? ਸੋ ਇਸ ਕਰਕੇ ਛੇਤੀ ਉੱਠੋ। ਸੋ ਜਦੋਂ ਛੇਤੀ ਉੱਠਦੇ ਹੋ, ਸੋ ਇਸ ਕਰਕੇ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਉੱਠ ਕੇ 2 ਮਿੰਟ 4 ਮਿੰਟ ਅੱਧਾ ਘੰਟਾ ਘੰਟਾ 2 ਘੰਟੇ ਪ੍ਰਾਇਓਰਟੀ ਰੱਖੋ, ਜਿਵੇਂ ਬੁੱਲੇ ਸ਼ਾਹ ਨੇ ਸਮਝਾਇਆ ਸੀ। ਪ੍ਰਾਇਓਰਟੀ ਕੀ ਹੈ ਕਿ ਮੈਂ ਤਾਂ ਜੀ ਰੱਬ ਦਾ ਨਾਂ ਲੈਣਾ, ਰੱਬ ਦੇਖਿਆ ਨਹੀਂ ਦੇਖਿਆ, ਚਲੋ ਮੈਂ ਦੇਸੀ ਤਰੀਕੇ ਨਾਲ ਕਹਿਣਾ ਰੱਬ ਹੈਗਾ ਕਿ ਨਹੀਂ ਹੈਗਾ, 2 ਗੱਲਾਂ ਨੇ, ਜਾਂ ਹੈਗਾ ਜਾਂ ਨਹੀਂ ਹੈਗਾ। ਜੇ ਤੁਸੀਂ ਪਾਠ ਕਰ ਲਓਗੇ ਅੱਧਾ ਘੰਟਾ ਉਹਨੂੰ ਯਾਦ ਕਰ ਲਓਗੇ, ਜੇ ਨਾ ਵੀ ਹੋਇਆ ਤੁਹਾਡਾ ਕੀ ਨੁਕਸਾਨ ਹੋ ਗਿਆ ਜੀ? ਊਂ ਵੀ ਤਾਂ ਚੁਗਲੀਆਂ ਹੀ ਕਰਦੇ ਹਾਂ ਆਪਾਂ, ਤੇ ਜੇ ਹੋਇਆ ਅਸੀਂ ਕਿੱਤਾ ਨਾਲ ਨੁਕਸਾਨ ਹੋਊਗਾ ਕਿ ਨਹੀਂ ਹੋਊਗਾ? ਸੋ ਇਸ ਕਰਕੇ ਦੇਸੀ ਤਰੀਕੇ ਨਾਲ ਹੀ ਗੱਲ ਕਰ ਲਈਏ ਵੀ 2-4 ਮਿੰਟ ਉੱਠ ਕੇ ਸਵੇਰੇ ਨਹਾਓ ਧੋਵੋ, ਨਾ ਨਹਾਓ ਜਿਵੇਂ ਮਰਜ਼ੀ ਕਰੋ, ਬੈਠੋ, ਨਹੀਂ ਦਿਲ ਲੱਗਦਾ ਚੌਂਕੜੀ ਨਹੀਂ ਵੱਜਦੀ, ਸਿੱਧੇ ਗੋਡੇ ਕਰ ਲਓ, ਇੱਧਰ ਕਰ ਲਓ, ਬੋਲ ਕੇ ਕਰੋ, ਹੌਲੀ 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 ਤੁਹਾਡਾ ਦਿਲ ਲੱਗਣਾ ਸ਼ੁਰੂ ਹੋਜੂਗਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਕੀ ਹੈ ਕਿ ਸਵੇਰੇ ਉੱਠ ਕੇ ਉਸ ਪਰਮਾਤਮਾ ਦੀ, ਉਸ ਖੁਦਾ ਦੀ ਬੰਦਗੀ ਜ਼ਰੂਰ ਕਰੋ, ਨਾ ਕਿ ਸਵੇਰੇ ਉੱਠਣ ਸਾਰੀ ਪਾਸਾ ਜਾ ਲਿਆ। ਅੱਜ ਕੱਲ੍ਹ ਫੋਨਾਂ ਨੇ ਬਰਬਾਦ ਕੀਤਾ ਸਾਰਾ, ਫੋਨ ਉੱਠਣ ਸਾਰ ਹੀ ਸਭ ਤੋਂ ਪਹਿਲਾਂ ਹੱਥ ਫੋਨ ਤੇ ਜਾਂਦਾ, ਦੇਖੀ ਕਿਹਦਾ ਮੈਸੇਜ ਆ ਗਿਆ, ਫੇਸਬੁੱਕ ਤੇ ਕੀ ਆ ਗਿਆ, ਵਟਸਐਪ ਕੀ ਹੋ ਗਿਆ, ਵੈਦਰ ਕੀ ਹੈ, ਇਹਨੂੰ ਪਾਸੇ ਰੱਖ ਦਿਓ ਮਾਮੀ ਨੂੰ। ਤੁਸੀਂ ਪਹਿਲਾਂ ਉੱਠ ਕੇ ਰੱਬ ਦਾ ਨਾਮ ਕਿਉਂ ਨਹੀਂ ਲੈਂਦੇ? ਜਦੋਂ ਆਹ ਫੋਨ ਜੇ ਨਹੀਂ ਚੱਲਦੇ ਸੀ ਅਸੀਂ ਕਦੋਂ ਕੀ ਹੁੰਦਾ ਸੀਗਾ? ਵਧੀਆ ਲਾਈਫ ਸੀਗੀ, ਆਹ ਫੋਨਾਂ ਨੇ ਜ਼ਿੰਦਗੀ ਬਰਬਾਦ ਕੀਤੀ ਪਈ ਹੈ। ਸੋ ਇਸ ਕਰਕੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਪ੍ਰਾਇਓਰਟੀ ਹੈ, ਨਾ ਤਾਂ ਸੁੱਟੇ ਮਾਰੋ ਵੀ ਡੱਬੀ ਕੱਢੀ ਸੁੱਟਾ ਮਾਰਿਆ, ਕਈ ਦਾਰੂ ਕਹਿੰਦੇ ਫਰਿੱਜੋਂ ਕੱਢ ਕੇ ਪੀ ਲਈ, ਕਈ ਨਸ਼ਾ ਕਰਦੇ ਨੇ, ਉਹਨਾਂ ਸਭ ਤੋਂ ਬੈਟਰ ਹੈ ਕਿ ਸਵੇਰੇ ਉੱਠ ਕੇ 2 ਮਿੰਟ ਦੇ ਲਈ, 4 ਮਿੰਟ ਦੇ ਲਈ ਪਰਮਾਤਮਾ ਦਾ ਨਾਮ ਲਵੋ। ਕਿਉਂਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜੇ ਬੰਦੇ ਆ ਤੂੰ ਬੰਦਗੀ ਨਾ ਕੀਤੀ ਤੇਥੋਂ ਚੰਗੇ ਕੁੱਤੇ। ਅਸੀਂ ਕਹਿੰਦੇ ਹਾਂ ਵੀ ਨਹੀਂ ਲੇਟ ਹੋ ਕੇ ਕੰਮ ਤੇ ਜਾਣਾ, ਬਾਸੀ ਰੋਟੀ ਰਾਤ ਨੂੰ ਪੀਜ਼ੇ ਦੀ ਸਲਾਈਸ ਲੈ ਕੇ ਭੱਜੇ ਫਿਰਦੇ ਹਾਂ, ਉਹ ਭਾਈ ਸਾਹਿਬ ਟਾਈਮ ਤੇ ਸੌਵੋ ਤੇ ਜਾਗ ਆਜੂਗੀ ਤੁਹਾਨੂੰ। ਅੰਮ੍ਰਿਤ ਵੇਲੇ 3 ਵਜੇ ਉੱਠੋ, 4 ਵਜੇ ਕਰੋ ਤਾਂ ਸਹੀ, ਜ਼ਰੂਰ ਆਊਗੀ ਜਾਗ। ਮੈਂ ਪੱਕੀ ਗੱਲ ਕਹਿੰਦਾ, ਤੁਹਾਨੂੰ ਦਾਅਵੇ ਨਾ ਕਹਿੰਦਾ, ਮੇਰਾ ਸੁਣ ਜ਼ਿੰਦਗੀ ਦਾ ਤਜਰਬਾ ਦੱਸਦਾ, ਕਦੇ ਨੀਂਦ ਨਹੀਂ ਆਉਂਦੀ ਜਿੰਨੀ ਮਰਜ਼ੀ। ਜੇ ਕਦੇ ਰਾਤ ਨੂੰ ਲੇਟ ਵੀ ਹੋ ਜਾਓ, ਸੋਚੋ ਮੈਂ ਕੰਮ ਤੇ ਜਾਣਾ, ਮੈਂ ਤਾਂ ਰੱਬ ਦਾ ਨਾਂ ਲਊ, ਰੱਬ ਨੇ ਆਪੀ ਬਰਕਤ ਪਾ ਦੇਣੀ। ਸੋ ਸਭ ਤੋਂ ਉੱਠ ਕੇ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਕਿ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ। ਫੇਰ ਦੂਜੀ ਗੱਲ ਇਹ ਹੈ ਵੀ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਜੇ ਸਰੀਰ ਸਾਡਾ ਹੱਡ ਗੋਡੇ ਦੁਖਦੇ ਹੀ ਰਹਿਣ ਤੇ ਅਸੀਂ ਭਜਨ ਬੰਦਗੀ ਕਦੋਂ ਕਰਾਂਗੇ, ਕੰਮ ਤੇ ਕਦੋਂ ਜਾਵਾਂਗੇ ਤੇ ਬੱਚਿਆਂ ਨੂੰ ਪਰਵਰਿਸ਼ ਕਿਵੇਂ ਕਰਾਂਗੇ? ਤੇ ਉਹਦੇ ਲਈ ਸਾਨੂੰ ਐਕਸਰਸਾਈਜ਼ ਦੀ ਬੜੀ ਜ਼ਰੂਰਤ ਹੈ। ਡਾਕਟਰ ਅੰਕੁਸ਼ ਵੀ ਦੱਸ ਕੇ ਗਏ ਸੀ ਜਿਹੜੀ ਐਕਸਰਸਾਈਜ਼ ਹੈ, ਹੁਣ ਆਪਾਂ ਭਜਨ ਸਿਮਰਨ ਦੀ ਤਾਂ ਗੱਲ ਕਰ ਲਈ, ਉਹ ਮੈਂਟਲ ਐਕਟੀਵਿਟੀ ਹੈ, ਐਕਸਰਸਾਈਜ਼ ਹੈ। ਹੁਣ ਬਾਹਰਲੀ ਐਕਸਰਸਾਈਜ਼ ਕਰੋ, ਸੈਰ ਹੀ ਕਰੇ ਆਓ। ਜੇ ਚਲੋ ਸੈਰ ਕਰਨ ਦਾ ਟਾਈਮ ਨਹੀਂ, ਪੌੜੀਆਂ ਤਾਂ ਹੈਗੀਆਂ ਘਰ ਚ, 5-7 ਵਾਰੀ ਪੌੜੀਆਂ ਹੀ ਚੜ ਲਓ। ਸਿੱਧਾ ਉੱਠ ਕੇ ਸੋਫੇ ਦੇ ਮਾਰਦਿਆਂ ਛਾਲ, ਟੀਵੀ ਦਾ ਕਨਵਰਟਰ ਲਾਉਣੇ ਤੇ ਲੰਬੇ ਪੈ ਜਾਂਦੇ ਆ। ਤੇ ਮੈਂ ਤਾਂ ਦੇਖਿਆ ਅੱਜ ਕੱਲ ਫੁੱਟਬਾਲ ਵਰਗੇ ਢਿੱਡ ਵਧੇ ਪਏ ਨੇ, ਕਿਉਂਕਿ ਸੋਫੇ ਇੱਥੇ ਕੈਨੇਡਾ ਚ ਬਹੁਤ ਆਰਾਮ ਨਾਲ ਮਿਲਦੇ ਨੇ। ਸੋਫੇ ਦੇ ਪਏ ਨੀ, ਮੂਹਰੇ ਚੌਕਲੇਟ ਰੱਖ ਲੈਣੇ ਆ, ਤੇ ਇੱਕ ਉਹ ਹੈਨਰੀ ਦਾ ਵੱਡਾ ਸਾਰਾ ਚੌਕਲੇਟ ਰੱਖ ਲਿਆ, ਚਿਪਸ ਦਾ ਲਫਾਫਾ ਹੀ ਰੱਖ ਲੈਣੇ ਆ, ਖਾਈ ਜਾਂਦੇ ਆ, ਮੈਚ ਦੇਖੀ ਜਾਂਦੇ, ਖਾਈ ਜਾਂਦੇ। ਉਹ ਜਿਹੜਾ ਕੁਝ ਵਿੱਚ ਪਾਉਣੇ ਹੋ ਉਹਨੇ ਫੁੱਲਣਾ ਹੀ ਆ ਗੁਬਾਰੇ ਵਾਂਗੂ। ਐਕਟੀਵਿਟੀ ਕਰੋ ਕੁਛ, ਥੋੜੀ ਮੋਟੀ ਜਿਮ ਚ ਜ਼ਰੂਰ ਜਾਓ, ਜਿਮ ਜਾਂ ਪਾਰਕ ਚ ਘੁੰਮੇ ਆਓ। ਪਾਰਕ ਚ ਨਹੀਂ ਮਿਲਦਾ, ਗਲੀ ਦੇ 2 ਗੇੜੇ ਕੱਟੋ, ਰੋਟੀ ਖਾਂਦੇ ਹੋ ਤੇ ਰੋਟੀ ਖਾਣ ਸਾਰੀ ਪੈ ਜਾਂਦੇ, ਕੁਰਲੀ ਵੀ ਨਹੀਂ ਕਰਦੇ ਯਾਰ। ਬਾਕੀ ਦਾ ਗੱਲਾਂ ਛੱਡੋ, ਸਾਡਾ ਤਾਂ ਕੰਮ ਹੀ ਬਹੁਤ ਖਰਾਬ ਹੋ ਗਿਆ। ਸਾਡੇ ਮਾਂ ਬਾਪ ਕੰਧ ਫੜ ਕੇ ਕਹਿੰਦੇ ਜਾ ਕੁਰਲੀ ਕਰਕੇ, ਦੰਦ ਸਾਫ਼ ਕਰਕੇ ਬਦਬੂ ਆਊਗੀ, ਵਿੱਚ ਹੀ ਫਸਿਆ ਹੁੰਦਾ ਸਾਗ ਸੂਗ ਜਾ, ਫਿਰ 4 ਕੁ ਦਿਨਾਂ ਬਾਅਦ ਉਹ ਮੇਰੇ ਤਾਂ ਮਸੂੜਾ ਦੁਖਦਾ, ਚਲੋ ਡਾਕਟਰ ਕੋਲੋਂ ਦਿਓ 200 ਡਾਲਰ। ਤੁਸੀਂ ਪਹਿਲਾਂ ਹੀ ਕਰੋ ਦੰਦਾਂ ਨੂੰ ਬਰਸ਼ਿੰਗ ਟਵਾਈਸ। ਮੈਂ ਆਪਣੀ ਇਮਾਨਦਾਰੀ ਨਾਲ ਦੱਸਦਾ, ਮੈਂ ਨਹੀਂ ਕਦੇ ਕੀਤੇ ਸੀ, ਮੈਂ 1 ਵਾਰੀ ਕਰਦਾ, ਸਾਡੇ ਘਰ ਦੇ 2 ਵਾਰੀ ਕਰਦੇ ਸੀ। ਜਦੋਂ ਇਹਨਾਂ ਨੇ ਸ਼ਾਮ ਨੂੰ ਕਹਿੰਦਾ, ਮੈਂ ਕਿਹਾ ਕੁਰਲੀ ਕਰ ਲਈ, ਫਿਰ ਹੁਣ ਇਹੋ ਜਿਹਾ ਸਵਾਦ ਪਿਆ, ਜੇ ਰਾਤ ਨੂੰ ਜੋ ਮਰਜ਼ੀ ਖਾ ਲਈਏ ਬਰਸ਼ ਕਰਕੇ ਹੀ ਪਾਵਾਂਗੇ। ਤੇ ਨਾਲ ਸਾਡੇ ਡਾਕਟਰ ਕਪਲ ਸਰਾਣਾ ਨੇ ਮਿਸੀ ਸਾਗਾ ਚ ਬਟੇਨੀਆ ਦੇ ਉੱਤੇ, ਉਹ ਮੈਨੂੰ ਕਈ ਵਾਰੀ ਕਹਿੰਦੇ ਨੇ ਵੀ ਤੁਸੀਂ ਤਾਂ ਹੁਣ ਡਾਕਟਰ ਸਾਹਿਬ ਆਏ ਨਹੀਂ, ਆਉਣ ਦੀ ਲੋੜ ਹੀ ਨਹੀਂ, ਮੈਂ ਜਨਾਨੀ ਦਾ ਫਾਰਮੂਲਾ ਅਡੋਪਟ ਕਰ ਲਿਆ, ਫਲਾਸ ਵੀ ਕਰਦੇ ਆ, ਬਰਸ਼ ਵੀ ਚੰਗੀ ਤਰ੍ਹਾਂ ਕਰਦੇ ਆ, ਤੇ ਲੋੜ ਹੀ ਪੈਂਦੀ, ਦੰਦ ਕਿੱਥੋਂ ਦੁਖਣਗੇ? ਦੰਦਾਂ ਦੇ ਵਿੱਚ ਫਸ ਜਾਂਦੀ ਹੈ, ਉਹਦੇ ਨਾਲ ਬੈਕਟੀਰੀਆ ਬਣਦੇ ਨੇ, ਫਿਰ ਤੁਹਾਨੂੰ ਪਤਾ ਦੰਦਾਂ ਦੀ ਤਕਲੀਫ ਕਿੰਨੀ ਹੈ। ਸੋ ਇਸ ਕਰਕੇ ਬਰਸ਼ ਕਰੋ ਡੇਲੀ, ਨਹਾਓ। ਆਹ ਹੁਣ ਗਰਮੀਆਂ ਆ ਗਈਆਂ, ਤੁਸੀਂ ਦੇਖ ਲਓ ਸਾਡੇ ਹਰੇਕ ਦੇ ਘਰ ਦੇ ਮੂਹਰੇ ਘਾਹ ਲੱਗਿਆ ਹੋਇਆ, ਜੇ ਘਾਹ ਨੂੰ ਪਾਣੀ ਨਾਲ ਲਾਈਏ 4th ਦਿਨ ਚਿੱਟਾ ਹੋ ਜਾਂਦਾ, ਬਿਊਟੀ ਖਤਮ ਹੋਊਗੀ ਕਿ ਨਹੀਂ ਹੋਊਗੀ? ਸੋ ਇਸੇ ਤਰ੍ਹਾਂ ਹੀ ਜੇ ਅਸੀਂ 4-5 ਦਿਨ ਨਹਾਵਾਂਗੇ ਨੀ, ਅੱਡੀਆਂ ਦੇ ਕੀ ਹੁੰਦਾ, ਅੱਡੀਆਂ ਦੇ ਝਾਵਾਂ ਨਹੀਂ ਮਲਦੇ, ਤੇਲ ਨਹੀਂ ਲਾਉਂਦੇ, ਅੱਡੀਆਂ ਪੱਟੀ ਦੇਖੋ, ਉਪਰੋਂ ਦਾ ਕਰੀਮਾਂ ਲਾਈ ਜਾਂਦੇ ਆ, ਅੱਡੀਆਂ ਦੇਖੋ। ਮੈਂ ਕਹਿੰਦਾ ਹੁੰਦਾ ਵੀ ਜੇ ਕਿਸੇ ਬੰਦੇ ਦੀ ਖੂਬਸੂਰਤੀ ਦੇਖੀ ਨਹੀਂ ਹੋਵੇ ਨਾ, ਉਹਦੀਆਂ ਅੱਡੀਆਂ ਦੇਖੋ ਪਹਿਲਾਂ, ਉਹਦੇ ਨਹੁੰ ਦੇਖੋ ਪੈਰਾਂ ਦੇ, ਪੈਰਾਂ ਚ ਨਹੁੰ ਪਤਾ ਨੀ ਕੀ ਕੁਝ ਜੰਮਿਆ ਹੁੰਦਾ, ਖੂੰਜਿਆ ਜੰਮਿਆ ਹੁੰਦਾ, ਅੱਡੀਆਂ ਪਾੜੀਆਂ ਹੁੰਦੀਆਂ ਨੇ। ਉਪਰੋਂ ਕਹਿੰਦਾ ਮੈਂ ਡਾਕਟਰ ਹਾਂ, ਮੈਂ ਵਕੀਲ ਹਾਂ, ਮੈਂ ਕਿੰਨਾ ਸੋਹਣਾ, ਉਪਰੋਂ ਲਿਪਸਟਿਕਾਂ ਲਾਈ ਜਾਂਦੇ ਅਸੀਂ, ਉਪਰੋਂ ਚੰਗੀ ਤਰ੍ਹਾਂ ਬਣਾਈ ਹੈ ਨਾ ਸ਼ੇਪ, ਅੱਡੀਆਂ ਨੂੰ ਕੋਈ ਦੇਖਦੇ ਨਹੀਂ। ਅੱਡੀਆਂ ਨੂੰ ਕਰੋ ਮਾਲਿਸ਼ ਕਰੋ, ਹਾਂਜੀ, ਇਹ ਪਾਣੀ ਲਾਉਣਾ ਪੈਂਦਾ। ਤੁਸੀਂ ਜਿਮ ਤੇ ਜਾਂਦੇ ਹੋ, ਕਰੀਮ ਵੈਸਲੀਨ ਲਾਓ, ਤੇਲ ਲਾਓ, ਕੁਛ ਲਾਓ, ਅੱਡੀਆਂ ਨੂੰ ਸਾਫ਼ ਰੱਖੋ। ਫਿਰ ਜੋ ਚਾਹ ਪੀਂਦੇ ਵੀ ਹੋ, ਫਟਾਫਟ ਚਾਹ ਪੀਂਦੇ ਹੋ, ਉਹ ਮਾੜਾ ਜਿਹਾ ਜਿਹਨੇ ਚਾਹ ਦਿੱਤੀ ਆ ਭਾਈ ਸਾਹਿਬ, ਲੋਕਾਂ ਨੂੰ ਦੇਖੋ, ਲੋਕ ਪਾਣੀ ਕਨੀ ਉਹ ਤਰਸਦੇ ਨੇ। ਪਾਕਿਸਤਾਨ ਦੇ ਵਿੱਚ ਬਹੁਤ ਅਜਿਹੀਆਂ ਜਗ੍ਹਾ ਨੇ ਜਿੱਥੇ ਪਾਣੀ ਨਹੀਂ ਮਿਲਦਾ, ਗੰਦਾ ਪਾਣੀ ਪੀਂਦੇ ਨੇ ਗਰੀਬ ਲੋਕ। ਮੈਂ ਬੰਬੇ ਦੇ ਵਿੱਚ ਜਾ ਕੇ ਦੇਖਿਆ, ਜਾ ਕੇ ਇਹ ਨਹੀਂ ਮੈਂ ਕਹਿੰਦਾ ਸਾਰੇ, ਕੁਛ ਬੰਦੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਮੀਂਹ ਦੇ ਪਾਣੀ ਚੋਂ ਜਿੱਦ ਇਕੱਠਾ ਹੁੰਦਾ ਉਹ ਲੈ ਕੇ ਜਾਂਦੇ ਨੇ। ਸੋ ਸਾਨੂੰ ਖੁਸ਼ ਨਸੀਬਾਂ ਚਾਹ ਦਿੱਤੀ ਆ, ਸਾਫ਼ ਪਾਣੀ ਦਿੱਤਾ, ਮਾੜਾ ਜਿਹਾ ਰੱਬ ਦਾ ਥੈਂਕਸ ਕਰਦਿਆ ਕਰੋ। ਜੇ ਅਸੀਂ ਕਿਸੇ ਦਾ ਹੋਰ ਗਵਾਂਢੀ ਤੋਂ ਮੰਗਦੇ ਹਾਂ, ਉਹਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ, ਉਹ ਜਿਹਨੇ ਚਾਹ ਦਿੱਤੀ ਆ ਸਾਰਾ ਕੁਝ ਦਿੱਤਾ ਉਹਦਾ ਕਦੇ ਥੈਂਕਸ ਹੀ ਨਹੀਂ ਕਰਦੇ। ਘਰ ਦੇ ਵਿੱਚ ਸਤਸੰਗ ਲਾ ਕੇ ਰੱਖੋ ਹਰ ਟਾਈਮ। ਅੱਜ ਕੱਲ ਤਾਂ ਮੈਂ ਨਾ ਕਿਉਂ ਬਿਜ਼ਨਸ ਦਾ ਪ੍ਰਚਾਰ ਕਰਦਾ, ਮੈਨੂੰ ਤਾਂ ਖੁਦ ਨਹੀਂ ਪਤਾ ਸੀਗਾ, ਆਪਣੇ ਗਰੋਸਰੀ ਸਟੋਰਾਂ ਤੇ ਦੇਖੋ ਹਰ ਵਕਤ ਰੱਬ ਦੇ ਨਾਂ ਦੇ ਸਿਮਰਨ ਚੱਲਦਾ ਰਹਿੰਦਾ। ਉਹ ਮੈਨੂੰ ਕਿਸੇ ਨੇ ਦੱਸਿਆ ਵੀ $25 ਦੀ ਡੱਬੀ ਆਉਂਦੀ ਹੈ, $25 ਦੀ ਮਕਵੀਨ ਐਂਡ ਕੂਈਂ ਦੇ ਉੱਤੇ, ਉਹ ਮੈਂ 6 ਲਿਆਇਆ, ਬਾਕੀ ਮੈਂ ਆਪਣੇ ਕਲੀਨਿਕ ਤੇ ਲਾਤੀ ਹੈ। ਹਰ ਵਕਤ ਹਿੰਦੀ ਵੀ ਸਿਮਰਨ ਚੱਲਦਾ, ਪੰਜਾਬੀ ਵੀ, ਜਦੋਂ ਤੁਸੀਂ ਪੌੜੀਆਂ ਉਤਰਦੇ ਹੋ, ਰਾਤ ਨੂੰ ਉਤਰਦੇ ਹੋ, ਕੁਛ ਪਹਿਲੀ ਗੱਲ ਦਾ ਚੋਰ ਨਹੀਂ ਆਉਂਦਾ, ਚੋਰ ਨੂੰ ਤਾਂ ਕੋਈ ਗੱਲਬਾਤ ਹੋ ਰਹੀ ਹੈ, ਉਹਨੂੰ ਕੀ ਪਤਾ ਰੱਬ ਦਾ ਨਾ, ਕੋਈ ਚੋਰ ਨੂੰ ਕਿਤੇ ਰੱਬ ਦਾ ਨਾ ਸੁਣਿਆ ਉਹਨੇ। ਤੇ ਦੂਜੀ ਗੱਲ, ਜੋ ਤੁਸੀਂ ਉਤਰਦੇ ਹੋ ਵਾਸ਼ਰੂਮ ਜਾਂਦੇ ਹੋ ਰਾਤ ਨੂੰ ਜਾਂ ਦਿਨੇ ਜਾਂ ਕੁਛ ਕਰਦੇ ਹੋ, ਉਹ ਰੱਬ ਦੇ ਨਾਂ ਦੇ ਕੇ ਤੁਹਾਡੀ ਮਾੜੀ ਨੀਂਦ ਨਹੀਂ ਹੁੰਦੀ, ਤੁਹਾਨੂੰ ਮਾੜਾ ਕੰਮ ਨਹੀਂ। ਮੈਂ ਤੁਹਾਨੂੰ ਜਾਤੀ ਤੌਰ ਤੇ ਇਹ ਗੱਲਾਂ ਦੱਸ ਰਿਹਾ, ਜਿਹੜਾ ਕੁਛ ਮੇਰੇ ਨਾਲ ਵਾਪਰੀਆਂ ਨੇ ਨਾ ਗੱਲਾਂ, ਉਹੀ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ। ਫਿਰ ਦੂਜੀ ਗੱਲ ਇਹ ਹੈ ਕਿ ਸਮਾਈਲ ਐਟ ਯੂਅਰ ਸੈਲਫ ਇਨ ਦਾ ਮਿਰਰ, ਜਦੋਂ ਵੀ ਸ਼ੀਸ਼ਾ ਦੇਖੋ ਨਾ, ਬਜਾਏ ਲਟਾਂ ਦੀਆਂ ਕਿੱਧਰ ਨੂੰ ਲਾਉਣੀਆਂ, ਕਰਲੀ ਵਾਲ ਕਰੀਮ ਦੇ ਨਾਲ ਕਿੱਧਰ ਨੂੰ ਲਾਉਣੇ, ਲਿਪਸਟਿਕ ਕਿੱਧਰ ਨੂੰ ਲਾਉਣੇ ਆ, ਜਾਂ ਫਿਰ ਤੁਸੀਂ ਦੇਖਦੇ ਯਾਰ ਮੇਰੇ ਤਾਂ ਇੱਥੇ ਝੂਡੀਆਂ ਪੈ ਗਈਆਂ, ਇੱਥੇ ਚਿੱਟੇ ਜੇ ਵਾਲ ਆ ਗਏ, ਇੱਥੇ ਅੱਖ ਚ ਭਰਵੱਟੇ ਹੋਰ ਤਰ੍ਹਾਂ ਦੇ ਹੋ ਗਏ, ਗੋਡੇ ਦੁਖੀ ਜਾਂਦੇ ਨੇ, ਇਹ ਨੈਗੇਟਿਵ ਅਪਰੋਚ ਹੈ। ਸ਼ੀਸ਼ੇ ਕੰਨੀ ਦੇਖੋ ਤੇ ਆਪਣੇ ਆਪ ਨੂੰ ਖੁਸ਼ ਹੋ, ਰੱਬ ਦਾ ਸ਼ੁਕਰ ਕਰੋ ਵੀ ਸੱਚੇ ਪਾਤਸ਼ਾਹ, ਜਿਵੇਂ ਫਰੀਦ ਸਾਹਿਬ ਨੇ ਕਿਹਾ ਸੀ ਨਾ, ਦੇਖ ਫਰੀਦਾ ਝੂਡੀਆਂ, ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ, ਆਹ ਝੂਡੀਆਂ ਪੈ ਗਈਆਂ, ਕੰਨਾਂ ਦੇ ਵਾਲ ਆ ਗਏ, ਚਲਾਕੀ ਤਾਂ ਅਸੀਂ ਕਰਦੇ ਹਾਂ ਕਿ ਹਫ਼ਤੇ 10 ਦਿਨਾਂ ਬਾਅਦ ਰੰਗ ਕਾਲਾ ਕਰ ਲਿਆ, ਫੇਰ ਵੀ ਵਾਲ ਚਿੱਟੇ ਯਾਦ ਕੋ ਮੇਰੇ ਵੀ ਨਿਕਲੇ ਵੇ ਨੇ। ਸੋ ਇਹ ਜਿਹੜੇ ਨਿਕਲੇ ਨੇ, ਇਹਦਾ ਪੋਜ਼ਿਟਿਵ ਲਓ ਵੀ ਸੱਚੇ ਪਾਤਸ਼ਾਹ ਸ਼ੁਕਰ ਹੈ, ਸਾਡੇ ਵਾਲ ਦੇ ਗਏ, ਕਈਆਂ ਦੇ ਵਾਲ ਹੀ ਨਹੀਂ ਹੈ, ਜਿਨ੍ਹਾਂ ਦੇ ਵਾਲ ਨਹੀਂ ਉਹਨੂੰ ਉਹ ਦੇਖਣ ਵੀ ਮੈਨੂੰ ਦਿਸਦਾ ਹੈਗਾ, ਮੈਂ ਸੁਣ ਤਾਂ ਸਕਦਾ, ਮੈਂ ਬੋਲ ਤਾਂ ਸਕਦਾ, ਮੈਂ ਖਾ ਤਾਂ ਸਕਦਾ, ਮੈਂ ਚੱਲ ਤਾਂ ਸਕਦਾ। ਹਮੇਸ਼ਾ ਪਰਮਾਤਮਾ ਜੋ ਸ਼ੀਸ਼ੇ ਦੇਖਦੇ, ਪਰਮਾਤਮਾ ਨੂੰ ਯਾਦ ਕਰਕੇ ਖੁਸ਼ ਹੋ ਵੀ ਜਿੰਨਾ ਵੀ ਬਚਿਆ ਵੈ, ਜਿਤਨਾ ਦੀਆ ਮਾਲਕ ਨੇ ਮੁਝੇ, ਉਤਨੀ ਮੇਰੀ ਔਕਾਤ ਨਹੀਂ, ਯੇ ਤੋ ਮਾਲਕ ਕਾ ਕਰਮ ਹੈ, ਵਰਨਾ ਮੁਝਮੇ ਕੋਈ ਬਾਤ ਨਹੀਂ। ਜੋ ਵੀ ਕੁਛ ਮਿਲਿਆ, ਕੋਈ ਕਹਿੰਦਾ ਮੇਰਾ ਨੱਕ ਚੌੜਾ, ਕੋਈ ਕਹਿੰਦਾ ਮੇਰੇ ਰੰਗ ਕਾਲਾ, ਕੋਈ ਕਹਿੰਦਾ ਮੇਰੇ ਦੰਦ ਦਿਸ ਰਹੇ, ਉਹ ਜੋ ਕੁਛ ਪਰਮਾਤਮਾ ਨੇ ਖੇਡ ਬਣਾਤੀ, ਉਹ ਤਾਂ ਅੰਦਰ ਬੈਠਾ, ਸਾਰਿਆਂ ਦੇ ਵਿੱਚ ਉਹੀ ਬੈਠਾ। ਸੋ ਜਦੋਂ ਸਾਰਿਆਂ ਦੇ ਵਿੱਚ ਉਹੀ ਬੈਠਾ ਹੈ, ਤੇ ਰੱਬ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ, ਉਹ ਕਦੇ ਵੀ ਪਿਓ ਆਪਣੇ ਬੱਚਿਆਂ ਦੇ ਪ੍ਰਤੀ ਗਲਤ ਕੰਮ ਨਹੀਂ ਕਰਦਾ ਫੈਸਲਾ। ਗ੍ਰੈਟੀਚਿਊਡ ਰੱਖੋ, ਥੈਂਕਸ ਕਰੋ, ਕਿਉਂਕਿ ਜਿਹੜੀ ਆਪਣੀ ਮੈਨੂੰ ਯਾਦ ਆ ਕੁਰਾਨ ਸ਼ਰੀਫ ਹੈ ਮੁਸਲਿਮ, ਉਹ ਅਰਬੀ ਭਾਸ਼ਾ ਚ ਲਿਖੀ ਹੈ, ਉਹਨੂੰ ਖੁਦਾ ਦੀ ਬਾਣੀ ਕਿਹਾ ਜਾਂਦਾ। ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਵਾਹਿਗੁਰੂ ਦੀ ਬਾਣੀ ਹੈ, ਇਸ ਤਰ੍ਹਾਂ ਕੁਰਾਨ ਸ਼ਰੀਫ ਦੇ ਵਿੱਚ ਕੁਰਾਨ ਨੂੰ ਰੱਬ ਦੀ ਬਾਣੀ, ਖੁਦਾ ਦੀ ਬਾਣੀ ਕਿਹਾ ਗਿਆ। ਉਹਦੇ ਵਿੱਚ ਸੂਰਾ ਨਜ਼ਮ ਹੈ 53 ਨੰਬਰ, ਉਹਦੇ ਵਿੱਚ ਕਿਹਾ ਕਿ ਜਦੋਂ ਇਨਸਾਨ ਖੁਦਾ ਦੇ ਵਿੱਚ ਵਿਸ਼ਵਾਸ ਕਰ ਲੈਂਦਾ ਤੇ ਸ਼ੁਕਰ ਗੁਜ਼ਾਰ ਰਹਿੰਦਾ, ਤਾਂ ਇੱਕ ਨਾ ਇੱਕ ਦਿਨ ਉਹ ਖੁਦਾ ਨੂੰ ਪਾ ਵੀ ਲੈਂਦਾ। ਫਿਰ ਸਾਡੀ ਪੋਜ਼ਿਟਿਵ ਅਪਰੋਚ ਹੋਣੀ ਚਾਹੀਦੀ ਹੈ। ਦੁੱਧ ਹੋਇਆ, ਦੁੱਧ ਪਾੜ ਗਿਆ, ਜਨਾਨੀ ਨੇ ਥੱਪੜ ਮਾਰਤਾ, ਤੈਨੂੰ ਨੀ ਪਤਾ 3 ਕਿਲੋ ਦੁੱਧ ਲਿਆ ਸੀ, ਦੁੱਧ ਹੀ ਪਾੜਤਾ, ਇਹ ਨੈਗੇਟਿਵ ਅਪਰੋਚ ਹੈ। ਤੁਸੀਂ ਪੋਜ਼ਿਟਿਵ ਰੱਖੋਗੇ, ਕੋਈ ਗੱਲ ਨੀ, ਭਾਗਵਾਨ ਨੇ ਪਾੜ ਗਿਆ, ਜੇ ਪਨੀਰ ਬਣਾ ਖਾਧਾ ਹੀ ਨਹੀਂ, ਮਟਰ ਪਨੀਰ ਬਣਾ, ਇਹ ਪੋਜ਼ਿਟਿਵ ਅਪਰੋਚ ਹੈ। ਗੱਲ ਤਾਂ ਸੋਚਣ ਦੀ ਗੱਲ ਹੈ, ਜੇ ਨੁਕਸਾਨ ਹੋ ਗਿਆ ਤਾਂ ਉਹਨੂੰ ਪੋਜ਼ਿਟਿਵ ਤਰੀਕੇ ਸੋ, ਇੰਨਾ ਹੀ ਨੁਕਸਾਨ ਹੋਇਆ ਮੈਨੂੰ। ਮੈਂ ਤੁਹਾਨੂੰ ਦੱਸਦਾ, ਪਿਛਲੇ ਹਫ਼ਤੇ ਅਸੀਂ ਟਿਮ ਹੋਟਲ ਨੇ ਮੇਰੇ, ਅਸੀਂ ਆਉਣਾ ਸੀ ਕੋਸਕੋ, ਟਿਮ ਹੋਟਲ ਤੇ ਬਟੂਆ ਰੱਖਿਆ ਤੇ ਕਾਫੀ ਬਹਿ ਗਿਆ ਸੀਗਾ ਇੱਥੇ ਪੀਣੇ, ਕਿਉਂਕਿ ਇੱਕ ਵਾਰੀ ਕਾਰ ਦਾ ਨੁਕਸਾਨ ਹੋ ਗਿਆ ਸੀ, ਉਹ ਬਟੂਆ ਰੱਖ ਕੇ ਉੱਥੇ ਕਿਤੇ ਭੁੱਲ ਗਏ। ਜਦੋਂ ਅੱਗੇ ਜਾ ਕੇ ਮੇਰੀ ਵਾਈਫ ਨੇ ਪੇਟੀ ਕੋਟ ਲੈਣਾ ਸੀ, ਕਿਉਂਕਿ ਵਿਆਹ ਤੇ ਜਾਣਾ ਸੀਗਾ, ਕਹਿੰਦੇ ਮੈਚਿੰਗ ਪੇਟੀ ਕੋਟ ਲੈਣਾ, ਉੱਥੇ ਜਾ ਕੇ ਮੈਂ ਦੇਖਿਆ, ਮੈਂ ਕਿਹਾ ਮੇਰੇ ਤਾਂ ਬਟੂਆ ਹੀ ਨਹੀਂ, ਬਟੂਆ ਨਹੀਂ, ਅਸੀਂ ਕੁਛ ਨਹੀਂ ਗੱਲ ਕੀਤੀ, ਮੈਨੂੰ ਕਹਿੰਦੇ ਵੀ ਕਿੱਥੇ, ਮੈਂ ਕਿਹਾ ਵੀ ਉੱਥੇ ਕਾਫੀ ਟਾਈਮ ਤੇ ਰੱਖਿਆ ਸੀ, ਹੋ ਸਕਦਾ ਕੋਈ ਚੱਕ ਹੀ ਲੈ ਗਿਆ ਹੋਵੇ, ਤੇ ਪਹਿਲਾਂ ਤਾਂ ਹੁਣ ਆਪਾਂ ਲੈਣ ਆਇਆ ਪੇਟੀ ਕੋਟ, ਕਹਿੰਦੇ ਪੈਸੇ ਦਾ ਨਹੀਂ, ਮੈਂ ਕਿਹਾ ਗੱਲ ਤਾਂ ਕਰੀਏ, ਉਹਨੂੰ ਦੱਸਿਆ ਵੀ ਭਾਈ ਸਾਹਿਬ ਮੈਂ ਕਰਕੇ ਟਿਮ ਹੋਟਲ ਤੇ ਬਟੂਆ ਭੁੱਲ ਗਿਆ, ਪੇਟੀ ਕੋਲ $10-20 ਨੇ ਤੇ ਤੁਹਾਨੂੰ ਮੈਂ ਈ ਟ੍ਰਾਂਸਫਰ ਕਰਵਾ ਦੇਣਾ। ਉਹ ਕਹਿੰਦਾ ਛੱਡੋ ਭਾਈ ਸਾਹਿਬ, 10-20 ਤੁਸੀਂ ਇੰਨੇ ਗੱਲੋਂ ਲੈ ਜਾਓ, ਬਾਅਦ ਚ ਦੇ ਦਿਓ। ਉਹਨੇ ਵੀ ਯਕੀਨ ਕੀਤਾ, ਕਿਉਂਕਿ ਤੁਸੀਂ ਆਪਣੀ ਰੈਪੂਟੇਸ਼ਨ ਬਣਾਈ ਹੈ, ਉਹ ਬੰਦੇ ਦੀ ਪੋਜ਼ਿਟਿਵ ਅਪਰੋਚ ਵੀ 10-20 ਨਾਲ ਊਂ ਵੀ ਤਾਂ ਦਾਨ ਕਰਦੇ ਆ, ਜੇ ਲੈ ਜੂਗਾ ਤੇ ਪਤਾ ਲੱਗ ਜੂ, ਹੋ ਸਕਦਾ ਉਹਨੇ ਕੈਮਰੇ ਖਿੱਚੀ ਹੋਵੇ, ਮੇਰੀ ਫੋਟੋ ਉਹਨਾਂ ਦੇ ਕੈਮਰਾ ਲੱਗਿਆ ਹੋਵੇ, ਵੀ ਆਹ ਬੰਦਾ ਠੱਗੀ ਕਰ ਗਿਆ ਉਸ। ਸੋ ਉੱਥੇ ਗਏ ਟਿਮ ਹੋਟਲ ਦੇ, ਉਹ ਵੀ ਮਿਲ ਗਿਆ, ਪੋਜ਼ਿਟਿਵ ਅਪਰੋਚ ਹੈ, ਜਿਹਨੇ ਚੱਕਿਆ ਹੋਣਾ, ਨਹੀਂ ਤਾਂ ਕਹਿੰਦਾ ਵੀ ਇਹਦੇ ਚ $300 ਕੱਢੋ, ਪਰ ਪੋਜ਼ਿਟਿਵ ਅਪਰੋਚ ਹੈ, ਮਾਲਕ ਮੈਨੂੰ ਦੇਖ ਰਿਹਾ, ਜਿਹਨੇ ਦੇਣਾ ਗੱਫੇ ਦੇਊਗਾ। ਇਹ ਸਾਰੀਆਂ ਗੱਲਾਂ ਪੋਜ਼ਿਟਿਵ ਅਪਰੋਚ ਦੀਆਂ। ਮੇਰਾ ਸਮਾਂ ਹੋ ਗਿਆ ਖਤਮ, ਇਹਨੂੰ ਸਾਨੂੰ ਆਪ ਨੂੰ ਇੱਥੇ ਹੀ ਬੰਦ ਕਰਨਾ ਪੈਣਾ, ਜਿੰਨਾ ਕੁ ਬੋਲਿਆ ਗਿਆ। ਬਾਕੀ ਮਾਫੀ ਚਾਹੁੰਦੇ ਹਾਂ, ਹੋਰ ਕੀ ਕਹਿ ਸਕਦੇ ਹਾਂ, ਕਿਉਂਕਿ ਟੋਪਿਕ ਦਾ ਮੈਨੂੰ ਪਤਾ ਨਹੀਂ ਕਿੱਥੋਂ ਸ਼ੁਰੂ ਹੋਇਆ, ਕਿੱਧਰ ਨੂੰ ਖਤਮ ਹੋ ਗਿਆ। ਸੋ ਸੁਣੋ ਅਖੀਰ ਚ ਗਾਣਾ, ਜੇ ਕੋਈ ਬਚਿਆ ਤੇ ਥੈਂਕ ਯੂ ਵੈਰੀ ਮਚ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਕਰ ਲਾਂਗੇ। ਸਾਥੀ ਹੱਸਤੀ
are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ट्रक ड्राइवर भाइयों, अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट, सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 4